ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ, ਜਿਨ ਧੁਰੋਂ ਲਿਖਿਆ ਇੱਕ ਫਿਰੇ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ ਇੱਕ ਫਿਰੇ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸੱਚੇ ਪਾਤਸ਼ਾਹ, ਦਸਾਂ ਪਾਤਸ਼ਾਹੀਆਂ ਦੀ ਜਗ ਦੀ ਜੋਤ, ਛੱਤਰ ਚਬਰ ਤਖਤ ਦੇ ਮਾਲਿਕ, ਲੋਕ ਪ੍ਰਲੋਕ ਦੇ ਸੁੱਖਾਂ ਦੇ ਦਾਤੇ, ਜੁਗੋ ਜੁਗ ਅਟਲ ਸਤਿਗੁਰੂ ਮਹਾਰਾਜ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਉਹਨਾਂ ਦੇ ਪਾਵਨ ਚਰਨਾਂ ਵਿੱਚ, ਉਹਨਾਂ ਦੇ ਪਿਆਰ ਵਿੱਚ, ਉਹਨਾਂ ਦੇ ਦਰਬਾਰ ਵਿੱਚ, ਗਿਆਨ ਪ੍ਰਕਾਸ਼ ਵਿੱਚ ਜਿਤਨੇ ਵੀ ਸਤਸੰਗੀ ਇਸ ਵੇਲੇ ਆਣੀ ਇਕੱਤਰ ਹੋਏ, ਉਹ ਗੁਰਸਿੱਖ ਮਾਈ ਅਤੇ ਭਾਈ ਸਭਨਾਂ ਨੂੰ ਜੀ ਆਇਆ, ਜੀ ਆਇਆ। ਸਤਿਗੁਰੂ ਜੀ ਨੇ ਅੱਜ ਵੀ ਇਹ ਪਾਵਨ ਵਚਨ ਕੀਤਾ ਹੈ, ਇਸ ਭਾਂਤ ਦਾ, ਜਦ ਤੱਕ ਰੱਬੀ ਰਹਿਮਤ ਨਹੀਂ ਹੁੰਦੀ, ਕਰਤਾਰੀ ਕਿਰਪਾ ਨਹੀਂ ਹੁੰਦੀ, ਇਹ ਜਿਹੜਾ ਸਬੱਬ ਹੈ ਨਾ, ਨਹੀਂ ਬਣਦਾ। ਮੈਂ ਫਿਰ ਰਿਪੀਟ ਕਰਦਾ, ਮੈਂ ਦੁਹਰਾਉਂਦਾ, ਜਦ ਤੱਕ ਰੱਬੀ ਕਿਰਪਾ ਨਹੀਂ ਹੁੰਦੀ, ਰਹਿਮਤ ਨਹੀਂ ਹੁੰਦੀ, ਵਾਹਿਗੁਰੂ ਜੀ ਦਿਆਲੂ ਨਹੀਂ ਹੁੰਦੇ, ਤਦ ਤੱਕ ਆਹ ਜਿਹੜੀ ਗੱਲ ਇਸ ਵੇਲੇ ਬਣੀ ਹੋਈ ਹੈ ਨਾ, ਗੁਰੂ ਦੇ ਨਾਲ ਸਾਂਝ ਪਾਉਣ ਵਾਲੀ, ਉਹ ਨਹੀਂ ਬਣ। ਇਸੇ ਲਈ ਮੈਂ ਅਕਸਰ ਬੇਨਤੀ ਕਰਿਆ ਕਰਦਾ, ਸਾਨੂੰ ਮਨੁੱਖਾ ਜਨਮ ਮਿਲਿਆ, 84 ਲੱਖ ਜੋਨ ਵਿੱਚ ਉੱਤਮ ਜਨਮ ਸੁਮਾਨਸ ਦੇਈ, ਇਹ ਸਾਡੀ ਬੜੀ ਵੱਡੀ ਪ੍ਰਾਪਤੀ ਹੈ। ਲੇਕਿਨ ਮਨੁੱਖਾਂ ਜੀਵਨ ਦੇ ਵਿੱਚ ਨਾ, ਮਨੁੱਖਾਂ ਜਨਮ ਦੇ ਵਿੱਚ ਸਿੱਖ ਦੇ ਘਰ ਜਨਮ ਮਿਲ ਜਾਏ, ਇਹ ਬੜੇ ਵੱਡੇ ਭਾਗਾਂ ਵਾਲੀ ਬਾਤ, ਬਹੁਤ ਵੱਡੇ ਭਾਗਾਂ ਵਾਲੀ। ਕਾਰਨ ਉਹਦਾ ਇਹੀ ਹੈ ਕਿ ਸਿੱਖ ਪਰਿਵਾਰ ਵਿੱਚ ਜਨਮਿਆ ਹੋਇਆ ਬੱਚਾ ਬਚਪਨ ਤੋਂ ਲੈ ਕੇ ਹੀ ਗੁਰੂ ਨਾਲ ਸਾਂਝ ਪਾਉਣ ਲੱਗ ਪੈਂਦਾ ਹੈ, ਉਹਦੀ ਸ਼ਬਦ ਨਾਲ ਸਾਂਝ ਪੈਂਦੀ ਹੈ। ਬਾਤ ਹੀ ਸਾਰੀ ਹੋਰ ਹੈ, ਜਿਹੜੀ ਦੂਜੇ ਲੋਕਾਂ ਦੀ ਝੋਲੀ ਵਿੱਚ ਨਹੀਂ ਪਾਈ ਕਰਤਾਰ ਨੇ, ਤੇ ਫਿਰ ਮੇਰਾ ਤਾਂ ਵਿਚਾਰ ਇਉਂ ਹੈ ਭਾਈ ਕਿ ਕਰਤਾਰ ਨੇ ਵਾਹਿਗੁਰੂ ਨੇ ਜਿਨ੍ਹਾਂ ਨੂੰ ਚੰਗੇ ਬਣਾਉਣਾ ਹੁੰਦਾ ਹੈ ਉਹਨਾਂ ਨੂੰ ਸਿੱਖਾਂ ਦੇ ਘਰ ਭੇਜਦਾ ਹੈ। ਇੱਕ ਵਾਰ ਆਖੋ ਵਾਹਿਗੁਰੂ, ਕਰੋ ਕਿਰਪਾ, ਬੋਲੋ ਸਾਰੇ ਵਾਹਿਗੁਰੂ। ਜਿਨ੍ਹਾਂ ਨੂੰ ਚੰਗੇ ਮਨੁੱਖ ਬਣਾਉਣਾ ਹੁੰਦਾ ਹੈ ਉਹਨਾਂ ਨੂੰ ਸਿੱਖਾਂ ਦੇ ਘਰ ਭੇਜਦਾ ਹੈ, ਔਰ ਉਹਨਾਂ ਜੈਸਾ ਜਗਤ ਵਿੱਚ ਜਹਾਨ ਵਿੱਚ ਕੋਈ ਖੁਸ਼ਕਿਸਮਤ ਨਹੀਂ ਹੈ। ਅੱਜ ਇਹ ਸਾਡੀ ਫਿਰ ਖੁਸ਼ਕਿਸਮਤੀ ਹੋਈ, ਤੁਸੀਂ ਦੂਰੋਂ ਦੁਰਾਡਿਓਂ ਚੱਲ ਕੇ ਆਏ, ਅੰਮ੍ਰਿਤ ਵੇਲੇ ਜਾਗੇ, ਸੁਚੇਤ ਹੋਏ, ਇਸ਼ਨਾਨ ਪਾਨ ਕੀਤਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜੁੜ ਬੈਠੇ। ਐਸੇ ਵੀ ਪ੍ਰਾਣੀ ਹੈਨ ਗੁਰੂ ਕੇ ਪਿਆਰ ਵਾਲੇ ਜਿਹੜੇ ਰਾਤ ਨੂੰ ਸੇਵਾ ਕਰਿਆ ਕਰਦੇ ਨੇ ਸ੍ਰੀ ਹਰਿਮੰਦਰ ਸਾਹਿਬ ਦੀ। ਲਾਈਨਾਂ ਲੱਗੀਆਂ ਹੁੰਦੀਆਂ ਨੇ, ਕਿਉਂ ਲੱਗੇ ਹੁੰਦੇ ਨੇ ਸੇਵਾ ਕਰਨ ਵਾਲਿਆਂ ਦੇ? ਕਰਿਆ ਕਰੋ ਗਾਹੇ ਬਗਾਹੇ, ਜਦੋਂ ਕਿਤੇ ਆਉਂਦੇ ਉਹ ਕਰਿਆ ਕਰੋ। ਫਿਰ ਆਸਾ ਕੀ ਵਾਰ ਕੀਰਤਨ ਸ਼ਰਵਣ ਕੀਤਾ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਾ ਸਮਾਂ ਆਇਆ। ਅੱਜ ਫਿਰ ਹੈਡ ਗ੍ਰੰਥੀ ਸਾਹਿਬ ਨੇ ਮਾਣਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਸਤਿਗੁਰਾਂ ਦੇ ਪਿਆਰ ਵਾਲੇ ਗੁਰੂ ਰਾਮਦਾਸ ਜੀ ਦੀਆਂ ਅਸੀਸਾਂ ਦੇ ਪਾਤਰ, ਉਹਨਾਂ ਨੇ ਪਿਆਰ ਦੇ ਨਾਲ ਇਹ ਵਚਨ ਸਾਨੂੰ ਸਰਵਣ ਕਰਵਾਇਆ। ਇਹ ਪਾਵਨ ਵਚਨ 919 ਪੰਨਾ 'ਤੇ ਪਾਵਨ ਸ਼ਬਦ ਸੁਭਾਏਮਾਨ ਹੈ, ਸ਼ਿਸ਼ੋਭਤ ਹੈ। ਜਿਵੇਂ ਕਿ ਆਪਨੇ ਸਾਰਿਆਂ ਨੇ ਸੁਣਿਆ ਹੈ, ਸਤਿਗੁਰਾਂ ਨਾਲ ਪਿਆਰ ਕਰਨ ਵਾਲੇ ਸਿੱਖ ਅਕਸਰ ਹੀ ਆਨੰਦ ਸਾਹਿਬ ਦਾ ਪਾਠ ਕਰਿਆ ਕਰਦੇ ਨੇ। ਮੇਰਾ ਭਾਵ 40 ਪੌੜੀਆਂ ਆਨੰਦ ਸਾਹਿਬ ਦਾ ਪਾਠ ਕਰਿਆ ਕਰਦੇ ਨੇ, ਨਹੀਂ ਤਾਂ ਸੁਣਿਆ ਕਰਦੇ ਨੇ। 40 ਪੌੜੀਆਂ ਦੇ ਵਿੱਚੋਂ ਇਹ 5 ਪੌੜੀਆਂ ਦਾ ਪਾਠ ਅੱਜ ਮਾਣਯੋਗ ਜੀ ਨੇ ਸਾਨੂੰ ਸਰਵਣ ਕਰਵਾਇਆ। ਹੁਣੇ ਹੁਣੇ ਗੁਰਮੁਖ ਸਿੱਖ ਸਵਾਲ ਕਰ ਰਹੇ ਸਨ, ਅਜਿਹਾ ਕਿਉਂ? ਮੈਨੂੰ ਧਿਆਨ ਹੈ ਮਾਣਯੋਗ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਹੋਰਾਂ ਨੇ ਇਹ ਗੱਲ ਪ੍ਰਗਟ ਕੀਤੀ ਸੀ। ਲੰਬਾ ਸਮਾਂ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਹੈੱਡ ਗ੍ਰੰਥੀ ਵੀ ਰਹੇ ਬਹੁਤ ਲੰਬਾ ਸਮਾਂ, ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਵੀ ਕੀਤੀ ਉਹਨਾਂ ਨੇ। ਕਹਿਣ ਲੱਗੇ 5 ਸਿੰਘ ਸਾਹਿਬਾਨ ਨੇ ਬੈਠ ਕੇ ਇਹ ਨੁਕਤਾ ਵਿਚਾਰਿਆ ਸੀ, ਕਿਉਂਕਿ ਹੁਕਮ ਹੈ ਨਾ ਗੁਰੂ ਪੰਥ ਦਾ ਕਿ ਜਿਸ ਵੇਲੇ ਵਾਕ ਲੈਣਾ ਹੈ ਤਾਂ ਖੱਬੇ ਹੱਥ ਸਭ ਤੋਂ ਉੱਪਰ ਸ਼ਬਦ, ਜੇ ਤਾਂ ਇੱਧਰੋਂ ਸ਼ੁਰੂ ਹੋ ਰਿਹਾ ਹੈ ਤਾਂ ਵਾਹ ਭਲਾ, ਜੇ ਪਿੱਛੋਂ ਸ਼ੁਰੂ ਹੋ ਰਿਹਾ ਹੈ ਤਾਂ ਪੱਤਰਾ ਪਰਤ ਕੇ ਉਹ ਸ਼ਬਦ ਇੱਧਰੋਂ ਸ਼ੁਰੂ ਕੀਤਾ ਜਾਵੇ ਜਿਹੜਾ ਉੱਧਰ ਆ ਕੇ ਸੰਪੂਰਨ ਹੁੰਦਾ ਹੈ। ਕਹਿਣ ਲੱਗੇ ਜੇ ਆਨੰਦ ਸਾਹਿਬ ਦੀ ਸਾਰੀ ਰਚਨਾ ਹੀ ਸਨਮੁੱਖ ਹੋਵੇ, ਜੇ ਉੱਥੋਂ ਮੁੱਖ ਵਾਕ ਲਿਆ ਜਾਵੇ ਜਿਵੇਂ ਕਿ ਅੱਜ ਹੋਇਆ, ਤਾਂ ਫਿਰ ਕੀ ਕੀਤਾ ਜਾਵੇ? 40 ਪੌੜੀਆਂ ਆਨੰਦ ਸਾਹਿਬ ਪੜ੍ਹੀਆਂ ਜਾਣ? ਮਾਣਯੋਗ ਜੀ ਨੇ ਦੱਸਿਆ ਸੀ, ਕਹਿਣ ਲੱਗੇ ਸਿੰਘ ਸਾਹਿਬਾਨ ਨੇ ਫਿਰ ਇਹ ਵਿਚਾਰ ਕੀਤੀ ਕਿ 5 ਪੌੜੀਆਂ ਜਿਹੜੀਆਂ ਨੇ ਨਾ ਇਹ ਆਨੰਦ ਦੀਆਂ ਪੜ੍ਹ ਲਈਆਂ ਜਾਣ। ਤਾਂ ਉਸ ਦੇ ਅਨੁਸਾਰ ਹੀ ਮਾਣਯੋਗ ਸਿੰਘ ਸਾਹਿਬ ਨੇ ਅੱਜ ਵੀ ਸਾਨੂੰ ਸਰਵਣ ਕਰਵਾਇਆ। ਜਿਹੜੇ ਪ੍ਰੇਮੀ ਜਨ ਸਤਸੰਗੀ ਪਿਆਰ ਦੇ ਨਾਲ ਪੂਰਨ ਆਨੰਦ ਸਾਹਿਬ ਦਾ ਪਾਠ ਕਰਦੇ ਨੇ ਉਹਨਾਂ ਨੂੰ ਇੱਕ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਜ਼ਰੂਰ, ਇਹ ਮਨੋਹਰ ਰਚਨਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ 40 ਪੌੜੀਆਂ 'ਤੇ ਆਧਾਰਿਤ ਹੈ। ਮੈਂ ਬਲਿਹਾਰ ਜਾਂਦਾ ਨਿਮਾਣਿਆਂ ਦੇ ਮਾਣ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਮਹਾਨ ਸ਼ਾਇਰੀ ਦੇ ਰੱਬੀ ਸ਼ਾਇਰ, ਜਿਨ੍ਹਾਂ ਦੇ ਅੰਦਰ ਇੰਨੀਆਂ ਉੱਚੀਆਂ ਸਾਹਿਤਕ ਉਡਾਰੀਆਂ ਨੇ, ਇੰਨੀ ਬਰੀਕੀ ਹੈ, 40 ਪੌੜੀਆਂ ਦੇ ਵਿੱਚ ਖਿਆਲ ਦੀ ਬੜਤ ਹੈ ਲਗਾਤਾਰ, ਲੇਕਿਨ ਖਿਆਲ ਦੀ ਬੜਤ ਹੋਣ ਦੇ ਨਾਲ ਨਾਲ ਹਰੇਕ ਪੌੜੀ ਆਪਣੇ ਆਪ ਦੇ ਵਿੱਚ ਇੱਕ ਸੰਪੂਰਨ ਸ਼ਬਦ ਦਾ ਰੂਪ ਵੀ ਹੈ, ਸੰਪੂਰਨ ਖਿਆਲ ਵੀ ਹੈ। ਐਸਾ ਨਹੀਂ ਕਿ ਕੁਝ ਅਧੂਰਾ ਹੈ ਕਿਸੇ ਥਾਂ 'ਤੇ, ਮਤ ਸੋਚਣਾ ਕਿਤੇ, ਮਤ ਸੋਚਣਾ ਪੰਜ ਪੌੜੀਆਂ ਪੜ੍ਹ ਲਈਆਂ ਗਈਆਂ ਨੇ ਅਤੇ ਇਹ ਇੱਕ ਅਧੂਰਾ ਸ਼ਬਦ ਹੈ, ਪੂਰਾ ਸ਼ਬਦ ਤਾਂ 40 ਪੌੜੀਆਂ 'ਤੇ ਹੈ। ਐਸਾ ਨਹੀਂ ਹੈ। ਇੱਕ ਛੋਟਾ ਜਿਹਾ ਨੁਕਤਾ ਹੋਰ ਸਾਨੂੰ ਧਿਆਨ 'ਚ ਰੱਖ ਲੈਣਾ ਚਾਹੀਦਾ ਹੈ। ਮੈਂ ਵੀ ਸ਼ਬਦ ਪੌੜੀ ਵਰਤ ਰਿਹਾ, ਸਿੱਖ ਰਹਿਤ ਮਰਿਆਦਾ ਦੇ ਵਿੱਚ ਵੀ ਗੁਰੂ ਖਾਲਸਾ ਜੀ ਨੇ ਪੌੜੀ ਸ਼ਬਦ ਦਾ ਜ਼ਿਕਰ ਕੀਤਾ ਹੈ। ਜਦੋਂ ਕਿਸੇ ਵੀ ਸਮੇਂ 6 ਪੌੜੀਆਂ ਦਾ ਪਾਠ ਕਰਨਾ ਹੋਵੇ ਤਾਂ ਆਖਿਆ ਪਹਿਲੀਆਂ 5 ਅਤੇ ਅੰਤਲੀ 1 ਪੌੜੀ, ਪੌੜੀ ਸ਼ਬਦ ਵਰਤਿਆ। ਪਰ ਸਾਰੀ ਬਾਣੀ ਦੇ ਵਿੱਚ ਕਿਤੇ ਵੀ ਪੌੜੀ ਸ਼ਬਦ ਲਿਖਤ ਵਿੱਚ ਨਹੀਂ ਆਇਆ। ਅਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 22 ਵਾਰਾਂ ਨੇ ਅਤੇ 12 ਪੌੜੀਆਂ ਦਾ ਸਮੂਹ ਹੋਇਆ ਕਰਦੀਆਂ ਨੇ। ਕਿ ਆਨੰਦ ਸਾਹਿਬ ਇੱਕ ਵਾਰ ਹੈ? ਕਿਉਂਕਿ ਪੌੜੀ ਸ਼ਬਦ ਤਾਂ ਕਿਤੇ ਲਿਖਿਆ ਵੀ ਨਹੀਂ। ਫਿਰ ਸਾਡੇ ਸਾਹਮਣੇ ਇੱਕ ਸਵਾਲ ਲੱਗ ਜਾਂਦਾ, 40 ਪਦ ਨੇ, ਪਰ ਸਾਡੇ ਵਿੱਚ ਇਹ ਜ਼ੋਰਦਾਰ ਪਰੰਪਰਾ ਹੈ, ਗੁਰੂ ਖਾਲਸਾ ਜੀ ਨੇ ਉਵੇਂ ਹੀ ਮਰਿਆਦਾ ਵਿੱਚ ਅੰਕਿਤ ਕੀਤਾ ਹੈ ਪੌੜੀ ਕਹਿ ਕੇ। ਇਸ ਲਈ ਅੱਜ ਵੀ ਅਸੀਂ ਇਹਨਾਂ 5 ਪੌੜੀਆਂ ਦਾ ਪਾਠ ਅਤੇ ਉਸ ਦੀ ਵਿਚਾਰ ਵਿਆਖਿਆ ਸਮੇਂ ਅਨੁਸਾਰ ਕਰਾਂਗੇ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹ ਜਿਹੜੀ ਮਨੋਹਰ ਰਚਨਾ ਰਚੀ ਹੈ ਨਾ ਆਨੰਦ, ਅਸੀਂ ਪਿਆਰ ਸ਼ਰਧਾ ਨਾਲ ਆਨੰਦ ਸਾਹਿਬ ਅਕਸਰ ਹੀ ਬੋਲਦੇ ਹਾਂ। ਸਤਿਗੁਰਾਂ ਨੇ ਸਿਰਲੇਖ ਲਿਖਿਆ ਹੈ, ਰਾਮ ਕਲੀ ਮਹਲਾ ਤੀਜਾ ਆਨੰਦ। ਅਤੇ ਪਹਿਲੀ ਪੰਕਤੀ ਜਿਹੜੀ ਹੈ, ਆਨੰਦ ਭਇਆ ਮੇਰੀ ਮਾਏ। ਹਾਂਜੀ, ਕਿਰਪਾ ਕਰੋਗੇ ਸਾਰੇ ਬੋਲੋਗੇ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਹਾ, ਫਿਰ ਇੱਕ ਵਾਰ ਦੁਹਰਾਓ ਨਾ ਸਾਰੇ ਪਿਆਰ ਨਾਲ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਜ ਸੇਤੀ ਮਨ ਵਜੀਆਂ ਵਧਾਈਆਂ। ਆਹਾ, ਸਤਿਗੁਰ ਤਾਂ ਪਾਇਆ ਸਹਜ ਸੇਤੀ ਮਨ ਵਜੀਆਂ ਵਧਾਈਆਂ। ਜਦੋਂ ਅਨੰਦ ਸਾਹਿਬ 6 ਪੌੜੀਆਂ ਪੜ੍ਹਨ ਦਾ ਆਦੇਸ਼ ਕੀਤਾ ਨਾ ਰਹਿਰਾਸ ਦੇ ਸਮੇਂ ਵੀ, ਅਤੇ ਉੱਥੇ ਥੱਲੇ ਫੁੱਟ ਨੋਟ 'ਚ ਲਿਖਿਆ ਹੈ, ਦੀਵਾਨ ਦੀ ਸਮਾਪਤੀ ਸਮੇਂ ਅਨੰਦ ਸਾਹਿਬ 6 ਪੌੜੀਆਂ ਪੜ੍ਹਿਆ ਜਾਂਦਾ ਹੈ, ਜਾਂ ਜਦੋਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਹੁੰਦੀ ਲਿਆਂਦੀ ਜਾਂਦੀ ਉਦੋਂ ਪੜ੍ਹਿਆ ਜਾਂਦਾ ਹੈ। ਪਰ ਇਹ ਵਾਹਿਗੁਰੂ ਜੀ ਦੇ ਨਾਲ ਮਿਲਾਪ ਦਾ, ਖੁਸ਼ੀ ਦਾ ਪ੍ਰਗਟਾ ਹੈ, ਵਾਹਿਗੁਰੂ ਜੀ ਦੇ ਨਾਲ ਮਿਲਾਪ। ਅਸੀਂ ਕਿੰਨੀ ਵਾਰੀ ਆਨੰਦ ਪੜ੍ਹਿਆ ਭਲਾ? ਸ਼ਾਮ ਨੂੰ ਇੱਕ ਵਾਰ ਤਾਂ ਅਸੀਂ ਜ਼ਰੂਰ ਆਨੰਦ ਪੜ੍ਹਦੇ ਹਾਂ ਨਾ, ਹੋ ਸਕਦਾ ਅਸੀਂ ਸਵੇਰੇ ਵੀ ਪੜ੍ਹੀਏ, ਹੋ ਸਕਦਾ ਮੇਰੇ ਵਰਗੇ ਵੱਖਰੇ ਵੱਖਰੇ ਜਦੋਂ ਕਾਰਜ ਧਾਰਮਿਕ ਕਾਰਜ ਨਿਭਾਉਂਦੇ ਨੇ ਤਾਂ 2 ਵਾਰ ਨਾਲੋਂ ਵਧੀਕ ਦਿਹਾੜੀ ਵਿੱਚ ਆਨੰਦ ਪੜ੍ਹਦੇ ਹੋਣ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਹਾਂਜੀ, ਪਰ ਆਨੰਦ ਰਿਅਲਾਈਜ਼ ਕੀਤਾ ਕਿ ਸਤਿਗੁਰੂ ਨੂੰ ਮਿਲੇ ਅਤੇ ਆਨੰਦ ਆ ਗਿਆ। ਸਤਿਗੁਰੂ ਨੂੰ ਮਿਲੇ ਅਤੇ ਆਨੰਦ ਆ ਗਿਆ। ਹੁਣ ਆਨੰਦ ਕੋਈ ਸਧਾਰਨ ਅਵਸਥਾ ਨਹੀਂ ਹੈ। ਅਸੀਂ ਸੁਭਾਵਕ ਕਹਿਣ ਤਾਂ ਲੱਗ ਪਏ ਹਾਂ, ਕੀ ਹਾਲ ਹੈ ਬਈ, ਬੜਾ ਆਨੰਦ ਹੈ ਜੀ, ਕੀ ਹਾਲ ਹੈ ਵੀ, ਬੜੀ ਚੜ੍ਹਦੀ ਕਲਾ ਹੈ ਬਈ। ਪਰ ਐਵੇਂ ਨਾ ਮਿੰਟ 2 ਨਹੀਂ ਬੀਤਦੇ ਜਦੋਂ ਅਸੀਂ ਰੋਣੇ ਰੋਣ ਲੱਗ ਪੈਂਦੇ ਹਾਂ, ਉਹ ਆਨੰਦ ਨਹੀਂ ਹੁੰਦਾ, ਉਹ ਨਹੀਂ ਆਨੰਦ ਹੁੰਦਾ। ਇਸ ਗੱਲ ਨੂੰ ਇੱਕ ਇਤਿਹਾਸਕ ਘਟਨਾ ਦੇ ਰਾਹੀਂ ਮੈਂ ਸਪਸ਼ਟ ਕਰਾਂ ਥੋੜ੍ਹਾ ਜਿਹਾ। ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਇੱਕ ਨੌਜਵਾਨ ਸਤਿਗੁਰਾਂ ਦਾ ਬੜਾ ਨਿਕਟਵਰਤੀ, ਬੜੀ ਸੇਵਾ ਕਰਿਆ ਕਰੇ ਭਾਵਨਾ ਰੱਖਦਾ ਸੀ। ਸਤਿਗੁਰਾਂ ਨੇ ਆਖਿਆ ਆਪਣੇ ਕੋਲ ਵਿਦਵਾਨ ਸਿੱਖਾਂ ਨੂੰ, ਬਈ ਇਹਨੂੰ ਤੁਸੀਂ ਨਾ ਗੁਰਮੁਖੀ ਸਿਖਾ ਦਿਓ, ਬਾਣੀ ਪੜ੍ਹਨੇ ਲਾ ਦਿਓ, ਤਾਂ ਕਿ ਜਿੱਥੇ ਇਹਦੇ ਅੰਦਰ ਸੇਵਾ ਦਾ ਚਾਅ ਹੈ ਨਾ, ਇਹਨੂੰ ਸਿੱਖੀ ਦੀ ਸੋਝੀ ਆ ਜਾਏ। ਠੀਕ ਹੈ ਜੀ, ਗੁਰਮੁਖੀ ਉਹਨਾਂ ਨੇ ਸ਼ੁਰੂ ਕੀਤੀ, ਭੁਲਾਵੇਂ ਅੱਖਰ ਆਏ, ਅੱਖਰ ਜਿਸ ਨੂੰ ਉਠਾਉਣ ਲੱਗ ਪਿਆ। ਅਤੇ ਗ੍ਰੰਥੀ ਸਿੰਘ ਜੀ ਨੇ ਚਾਹਿਆ ਬਈ ਆਨੰਦ ਜਿਹੜੀ ਰਚਨਾ ਹੈ ਇਹ ਬੜੀ ਸੁਖੈਣ ਹੈ, ਕਿਉਂ ਨਾ ਪਹਿਲਾਂ ਇਹਨੂੰ ਇਸੇ ਦਾ ਹੀ ਪਾਠ ਕਰਵਾਤਾ ਜਾਏ। ਗ੍ਰੰਥੀ ਸਿੰਘ ਜੀ ਨੇ ਇਵੇਂ ਕੀਤਾ, ਸਬਕ ਦਿੱਤਾ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਬਕ ਲੈ ਕੇ ਚਲਾ ਗਿਆ ਅਤੇ ਫਿਰ ਮੁੜ ਕੇ ਆਇਆ ਹੀ ਨਾ। ਦਿਨ ਬੀਤ ਗਏ ਅਤੇ ਜਿਸ ਵੇਲੇ ਆਇਆ ਨਾਨਾ ਅਤੇ ਸਤਿਗੁਰੂ ਮਹਾਰਾਜ ਗੁਰੂ ਕਲਗੀਧਰ ਸਾਹਿਬ ਪੁੱਛਦੇ ਨੇ, ਕਹਿੰਦੇ ਨੇ ਗ੍ਰੰਥੀ ਸਿੰਘ ਜੀ ਉਸ ਨੌਜਵਾਨ ਦਾ ਕੀ ਬਣਿਆ, ਹੁਣ ਤਾਂ ਕਾਫੀ ਪਾਠ ਕਰ ਗਿਆ ਹੋਵੇਗਾ, ਬਹੁਤ ਸਰਲ ਹੋ ਗਿਆ ਹੋਵੇਗਾ ਉਹਨੂੰ। ਉਹਨੇ ਕਿਹਾ ਪਾਤਸ਼ਾਹ ਪਹਿਲਾਂ ਤਾਂ ਆਉਂਦਾ ਰਿਹਾ ਹੈ, ਜਦੋਂ ਨਾ ਉਹ ਭੁਲਾਵੇਂ ਅੱਖਰਾਂ ਤੋਂ ਅੱਗੇ ਜਾ ਕੇ ਅਤੇ ਮੈਂ ਆਨੰਦ ਸ਼ੁਰੂ ਕਰਵਾਇਆ ਹੈ, ਅਤੇ ਪਹਿਲੇ ਦਿਨ ਹੀ ਨਾ ਇੱਕ ਪੰਗਤੀ ਪੜ੍ਹ ਕੇ ਚਲਾ ਗਿਆ, ਮੁੜ ਕੇ ਆਇਆ ਹੀ ਨਹੀਂ। ਅਸੂਰ ਕਹਿਣ ਲੱਗੇ ਬੁਲਾਓ ਹਾਂ ਭਲਾ, ਆਇਆ ਅਤੇ ਮਹਾਰਾਜ ਨੇ ਪੁੱਛਿਆ ਵੀ ਇਹ ਕੀ ਗੱਲ ਹੈ, ਤੁਸੀਂ ਆਨੰਦ ਸ਼ੁਰੂ ਕੀਤਾ ਅਤੇ ਮੁੜ ਕੇ ਆਏ ਹੀ ਨਹੀਂ। ਉਸਨੇ ਪਤਾ ਕੀ ਬਚਨ ਆਖੇ, ਕਹਿੰਦਾ ਹੇ ਸੱਚੇ ਪਾਤਸ਼ਾਹ, ਜਦੋਂ ਮੈਨੂੰ ਭਾਈ ਸਾਹਿਬ ਨੇ ਇਹ ਪੜ੍ਹਾ ਦਿੱਤਾ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਵਾਹਿਗੁਰੂ, ਆਨੰਦ ਹੀ ਤਾਂ ਜੀਵਨ ਦਾ ਲਕਸ਼ ਹੈ, ਜੀਵਨ ਦਾ ਨਿਸ਼ਾਨਾ ਹੈ। ਅਤੇ ਜਿਸ ਵੇਲੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਆਨੰਦ ਅਵਸਥਾ ਪ੍ਰਾਪਤ ਹੋ ਗਈ, ਹੁਣ ਇਸ ਤੋਂ ਅੱਗੇ ਮੈਂ ਹੋਰ ਕੀ ਪੜ੍ਹਾਂ, ਮੈਨੂੰ ਪੜ੍ਹਨ ਦੀ ਲੋੜ ਹੀ ਮਹਿਸੂਸ ਨਹੀਂ ਹੋ। ਮੈਂ ਰੁਕਣਾ ਚਾਹੁੰਦਾ ਅਤੇ ਇਸ ਗੱਲ 'ਤੇ ਧਿਆਨ ਦਿਵਾਉਣਾ ਚਾਹੁੰਦਾ। ਮੈਂ ਕਹਿੰਦਾ ਉਹ ਨੌਜਵਾਨ ਕਿਤਨਾ ਸੁਚੇਤ ਹੈ, ਇੱਕ ਪੰਗਤੀ ਪੜ੍ਹਦਾ ਏ ਅਤੇ ਉਹਦੇ ਵਾਸਤੇ ਉਹੀ ਇਨਫ ਹੋ ਜਾਂਦਾ ਹੈ, ਬਹੁਤ ਹੋ ਗਿਆ, ਬਹੁਤ। ਸਤਿਗੁਰੂ ਫਿਰ ਸਮਝਾਉਂਦੇ ਨੇ, ਕਹਿਣ ਲੱਗੇ ਬੇਟਾ ਸਾਨੂੰ ਖੁਸ਼ੀ ਹੋਈ ਹੈ ਤੇਰੇ ਅੰਦਰ ਨਾ ਇੰਨੀ ਚੇਤਨਾ ਹੈਗੀ ਹੈ, ਤੂੰ ਇੰਨਾ ਸਜਗ ਹੋ ਕੇ ਪਾਠ ਕਰ ਰਿਹਾ ਹੈ, ਸਮਝ ਰਿਹਾ ਹੈ, ਸਾਨੂੰ ਖੁਸ਼ੀ ਹੈ, ਪਰ ਬੇਟਾ ਜੇ ਇੱਕ ਪੰਗਤੀ ਪੜ੍ਹ ਕੇ ਤੈਨੂੰ ਇੰਨਾ ਕੁਝ ਪ੍ਰਾਪਤ ਹੋਇਆ ਹੈ ਤੇ ਬਾਕੀ ਪੜ੍ਹੇਗਾ ਤੇ ਕਿੰਨਾ ਕੁਝ ਪ੍ਰਾਪਤ ਹੋਏਗਾ, ਬਾਕੀ ਪੜ੍ਹੋ, ਪੜ੍ਹੋ ਬਾਕੀ। ਉਸ ਨੌਜਵਾਨ ਨੇ, ਨਾਮ ਗੁਰਮੁਖ ਸੀ ਉਸਦਾ, ਪੜ੍ਹਿਆ ਫਿਰ ਤੇ ਹੋਰ ਵੀ ਉਸਨੇ ਜੀਵਨ ਦਾ ਲਾਭ ਪ੍ਰਾਪਤ ਕੀਤਾ। ਮੈਂ ਇਹ ਕਹਿਣਾ ਚਾਹੁੰਦਾ ਸੰਗਤ ਜੀਓ, ਅਸੀਂ ਸਾਰੇ ਹੀ ਸਤਿਗੁਰਾਂ ਦੇ ਧੀਆਂ ਪੁੱਤਰ ਹਾਂ। ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਨੇ ਅੱਜ ਇਸ 16ਵੇਂ ਪਦ ਤੇ 16ਵੀਂ ਪੌੜੀ ਦੇ ਵਿੱਚ ਫਿਰ ਇੱਥੋਂ ਹੀ ਬਚਨ ਸ਼ੁਰੂ ਕੀਤਾ ਹੈ। ਔਰ ਮੈਨੂੰ ਇਉਂ ਜਾਪਦਾ ਹੈ ਕਿ ਉਹਨਾਂ ਦੇ ਪਿਛੋਕੜ ਦੇ ਵਿੱਚ ਨਾ ਉਹ ਜੀਵਨ ਅਨੁਭਵ ਹੈ, 62 ਸਾਲਾਂ ਦਾ ਜੀਵਨ ਅਨੁਭਵ, ਜਦੋਂ ਅਜੇ ਗੁਰੂ ਦਰਬਾਰ ਵਿੱਚ ਨਹੀਂ ਆਏ ਸਨ, ਜਦੋਂ ਉਹ ਤਿਲਕਧਾਰੀ ਹੋਇਆ ਕਰਦੇ ਸਨ, ਜਦੋਂ ਉਹ ਵੈਸ਼ਨਵ ਬਿਰਤੀ ਦੇ ਧਾਰਨੀ ਸਨ, ਜਦੋਂ ਅਜੇ ਉਹ ਤੀਰਥ ਯਾਤਰੀ ਸਨ, ਜਦੋਂ ਉਹ ਹਰਿਦੁਆਰ ਗੰਗਾ ਨਹਾਉਣ ਵਾਸਤੇ ਆਏ ਅਤੇ ਗਏ, ਆਏ ਅਤੇ ਗਏ, ਇਸ ਚੱਕਰ ਵਿੱਚ ਪਏ ਹੋਏ ਸਨ, ਜਿਸ ਦਿਨ ਉਹ ਬੀਬੀ ਅਮਰੋ ਜੀ ਦੇ ਰਾਹੀਂ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਆ ਗਏ, ਅਤੇ ਜਿਸ ਦਿਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਦਾ ਉਪਦੇਸ਼ ਦਿੱਤਾ, ਇਸ ਉਪਦੇਸ਼ ਨੂੰ ਧਾਰਨ ਕਰਨ ਤੋਂ ਬਾਅਦ ਜਿਹੜੀ ਅਵਸਥਾ ਬਣੀ ਨਾ, ਮੈਨੂੰ ਇਉਂ ਜਾਪਦਾ ਹੈ ਸਮਾਂ ਪਾ ਕੇ ਜਿਸ ਵੇਲੇ ਗੁਰਤਾ ਪਦਵੀ ਨੂੰ ਪ੍ਰਾਪਤ ਹੋਏ ਅਤੇ ਇੱਕ ਦਿਨ ਜੁੜ ਕੇ ਨਾ ਫਿਰ ਇਹ ਮੈਨੂੰ ਕਹਿਣਾ ਇਹ ਰੱਬੀ ਗੀਤ ਗਾਇਆ, ਫਿਰ ਰੱਬੀ ਗੀਤ। ਕਦੀ ਇਉਂ ਵੀ ਸਤਿਗੁਰਾਂ ਨੇ ਆਖਿਆ ਪਹਿਲਾਂ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਵਾਹਿਗੁਰੂ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸਵਾਰਿਆ, ਕਹੇ ਨਾਨਕ ਇਹ ਆਨੰਦ ਹੈ, ਕਹੇ ਨਾਨਕ, ਬੋਲੋ ਸਾਰੇ, ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਭਾਵੇਂ ਮੈਂ ਜਦੋਂ ਟੁੱਬੀਆਂ ਲਾਉਂਦਾ ਸਾਂ ਤਾਂ ਮੈਂ ਆਪਣੇ ਆਪ ਨੂੰ ਸਮਝਦਾ ਸਾਂ ਮੈਂ ਬੜੇ ਆਨੰਦ ਵਿੱਚ ਹਾਂ, ਤੇ ਆਨੰਦ ਵਾਲੀ ਗੱਲ ਕੋਈ ਨਹੀਂ ਸੀ ਹੈਗੀ। ਮੈਂ ਜਦੋਂ ਅਨੇਕਾਂ ਤਿਲਕ ਲਾਈ ਫਿਰਦਾ ਸਾਂ ਤਾਂ ਮੈਂ ਸਮਝਦਾ ਸਾਂ ਮੈਂ ਬੜੇ ਆਨੰਦ ਵਿੱਚ ਹਾਂ, ਮੈਂ ਘੁੰਮਦਾ ਫਿਰਦਾ ਸਾਂ ਮੈਂ ਬੜੇ ਆਨੰਦ ਵਿੱਚ ਹਾਂ, ਮੈਂ ਕੁਝ ਹੋਰ ਕਰਦਾ ਸਾਂ ਤੇ ਮੈਂ ਬੜੇ ਆਨੰਦ ਵਿੱਚ ਹਾਂ। ਕਹਿੰਦੇ ਨੇ ਨਹੀਂ, ਅੱਜ ਮੈਨੂੰ ਰਿਅਲਾਈਜ਼ ਹੋਇਆ ਹੈ, ਮੈਂ ਮਹਿਸੂਸ ਕੀਤਾ ਹੈ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਸ਼ਬਦ ਦੀ ਬਰਕਤ ਪ੍ਰਾਪਤ ਕਰਕੇ ਜਦੋਂ ਸਤਿਗੁਰਾਂ ਨੇ ਮੇਰੇ ਸਿਰ ਤੇ ਮਿਹਰ ਦਾ ਹੱਥ ਰੱਖਿਆ ਨਾ, ਅੱਜ ਮੈਨੂੰ ਪਤਾ ਲੱਗਾ ਆਨੰਦ ਕੀ ਹੁੰਦਾ ਹੈ। ਔਰ ਮੈਨੂੰ ਇਉਂ ਜਾਪਦਾ ਹੈ ਉਹੀ ਜੀਵਨ ਅਨੁਭਵ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਸਾਡੀ ਝੋਲੀ ਵਿੱਚ ਅੱਜ ਪਾ ਰਿਹਾ ਹੈ। ਔਰ ਰੱਬੀ ਸ਼ਾਇਰ ਏਡੇ ਕਮਾਲ ਦੇ ਰੱਬੀ ਸ਼ਾਇਰ ਨੇ ਕਿ ਖਿਆਲ ਉਹੀ ਇੱਕ ਹੀ ਆਨੰਦ ਦਾ ਹੀ ਚੱਲ ਰਿਹਾ ਹੈ, ਲੇਕਿਨ ਆਨੰਦ ਨੂੰ ਵੱਖਰੇ ਵੱਖਰੇ ਰੂਪਾਂ ਵਿੱਚ ਵੱਖਰੇ ਵੱਖਰੇ ਨਾਵਾਂ ਦੇ ਨਾਲ ਡਿਫਰੈਂਟ ਸ਼ੇਡਸ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਲਿਆ ਰਹੇ ਨੇ। ਅਤੇ ਅੱਜ ਕੀ ਆਖਿਓ ਨੇ, ਆਓ ਆਪਾਂ ਸਾਰੇ ਪਿਆਰ ਸਾਹਿਬ ਸਰਵਣ ਕਰੀਏ। ਮਾਣਯੋਗ ਭਾਈ ਸਾਹਿਬ ਹੋਰਾਂ ਨੂੰ ਮੈਂ ਬੇਨਤੀ ਕਰਾਂਗਾ ਸਾਨੂੰ ਸਾਰਿਆਂ ਨੂੰ ਸਰਵਣ ਕਰਵਾਉਣ, ਤਾਂ ਕਿ ਆਪਾਂ ਪੰਜਾਂ ਹੀ ਪੌੜੀਆਂ ਦਾ ਪਾਠ ਸਰਵਣ ਕਰਦੇ ਹੋਏ ਸਮੇਂ ਅਨੁਸਾਰ ਕੁਝ ਵਿਚਾਰਾਂ ਕਰ ਸਕੀਏ। ਸਮੂਹ ਗੁਰਸਿੱਖ ਮਾਈ ਭਾਈ ਜਿਵੇਂ ਜੁੜੇ ਬੈਠੇ ਹੋ, ਧੰਨ ਭਾਗ ਸਾਰੇ ਸਾਰਿਆਂ ਦੇ, ਰਸਨਾ ਪਵਿੱਤਰ ਕਰੋ। ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਬੋਲੋ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹੋ ਸੋਹਿਲਾ ਸ਼ਬਦ ਸੁਹਾਵਾ।
ਹੁਣ ਇੱਥੇ ਉਸ ਆਨੰਦ ਨੂੰ ਆਖਿਆ ਸੋਹੇਲਾ। ਕੀ ਆਖਿਆ ਇੱਥੇ? ਸੋਹੇਲਾ। ਸੋਹੇਲਾ ਸ਼ਬਦ ਦਾ ਅਰਥ ਹੁੰਦਾ ਹੈ ਸੁੱਖ ਦੇਣ ਵਾਲਾ। ਕਿਹੜਾ ਸੁੱਖ ਦੇਣ ਵਾਲਾ? ਅਲਪ ਸੁੱਖ ਦੇਣ ਵਾਲੇ ਸੁੱਖ ਦੀ ਗੱਲ ਨਹੀਂ ਹੈ। ਕੁਝ ਖਾਣ ਦੇ ਨਾਲ ਜਿਹੜਾ ਮਿਲ ਗਿਆ, ਕੁਝ ਪਹਿਨਣ ਦੇ ਨਾਲ ਮਿਲ ਗਿਆ, ਏਸੀ ਦੇ ਠੰਡ ਵਿੱਚ ਬੈਠਿਆਂ ਮਿਲ ਗਿਆ ਜਾਂ ਕੁਛ ਹੋਰ, ਉਸ ਦੀ ਗੱਲ ਨਹੀਂ ਹੋ ਰਹੀ। ਉਸ ਸੁੱਖ ਦੀ ਗੱਲ ਹੋ ਰਹੀ ਹੈ ਜਿਹਨੂੰ ਪਰਮ ਸੁੱਖ ਆਖਿਆ ਗਿਆ, ਜਿਹਨੂੰ ਸਤਿਗੁਰਾਂ ਨੇ ਪਹਿਲਾਂ ਆਨੰਦ ਆਖਿਆ। ਕਿੱਥੋਂ ਮਿਲਿਆ? ਸ਼ਬਦ ਸੁਹਾਵਾ। ਸੁਹਾਵਾ ਮੈਨੂੰ ਸੋਹਣਾ, ਇਹ ਸੋਹਣੇ ਸ਼ਬਦ ਦੇ ਰਾਹੀਂ ਮੈਨੂੰ ਪ੍ਰਾਪਤ ਹੋਇਆ
ਸ਼ਬਦ।
ਔਰ ਸ਼ਬਦ ਤੋਂ ਕੀ ਅਰਥ ਹੋਇਆ? ਅਸੀਂ ਇਹ ਗੱਲ ਇਉਂ ਵੀ ਕਹਿ ਸਕਦੇ ਹਾਂ, ਵਿਚਾਰ ਸਕਦੇ ਹਾਂ ਕਿ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਨੇ ਮੈਨੂੰ ਵਾਹਿਗੁਰੂ ਗੁਰਮੰਤਰ ਦਿੱਤਾ। ਗੁਰਮੰਤਰ ਹੈ, ਵਾਹਿਗੁਰੂ ਦਾ ਮੰਤਰ ਦਿੱਤਾ, ਦ੍ਰਿੜ ਕਰਵਾਇਆ। ਜਿਹੜੇ ਮੈਂ ਹੋਰ ਕਰਮ ਕਾਂਡਾਂ ਵਿੱਚ ਪਿਆ ਸਾਂ ਉਹ ਸਭ ਕੁਝ ਛੱਡ ਛਡਾ ਕੇ ਮੈਨੂੰ ਇੱਕ ਵਾਹਿਗੁਰੂ ਦਾ ਉਪਦੇਸ਼ ਦੇ ਦਿੱਤਾ। ਤੁਸੀਂ ਨੀਝ ਨਾਲ ਧਿਆਨ ਨਾਲ ਵਿਚਾਰੋਗੇ ਨਾ ਜਿਸ ਵੇਲੇ, ਫਿਰ ਇਹ ਗੱਲ ਖੁੱਲੇਗੀ ਸਾਡੇ ਅੰਦਰ। ਮੈਨੂੰ ਉਹ ਸ਼ਬਦ ਬਖਸ਼ਿਸ਼ ਕੀਤਾ, ਗਿਆਨ ਬਖਸ਼ਿਸ਼ ਕੀਤਾ, ਮੈਨੂੰ ਉਪਦੇਸ਼ ਬਖਸ਼ਿਸ਼ ਕੀਤਾ, ਸੋਹਣਾ ਉਪਦੇਸ਼ ਮੈਨੂੰ ਬਖਸ਼ਿਸ਼ ਕੀਤਾ। ਮੇਰੇ ਅੰਦਰ ਸੋਹਿਲਾ ਹੀ ਸੋਹਿਲਾ ਹੋ ਗਿਆ। ਇਹ ਸੋਹਿਲਾ ਸ਼ਬਦ ਸੁਹਾਵਾ ਜੀ।
ਸ਼ਬਦ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ।
ਇਹ ਜਿਹੜਾ ਨਾਂ ਸਦਾ ਟਿਕੇ ਰਹਿਣ ਵਾਲਾ ਆਨੰਦ ਸੀ ਨਾ ਮੇਰੇ ਅੰਦਰ ਬਣਿਆ, ਇਹ ਮੈਨੂੰ ਕਿੱਥੋਂ ਪ੍ਰਾਪਤ ਹੋਇਆ? ਸਤਿਗੁਰੂ ਸੁਣਾਇਆ, ਸਤਿਗੁਰੂ ਸੁਣਾਇਆ, ਸਤਿਗੁਰੂ ਸਾਰੀ ਆਪਾਂ ਸੁਣਦੇ ਹਾਂ, ਬੋਲੋ ਸਤਿਗੁਰੂ ਸੁਣਾਇਆ, ਸਤਿਗੁਰੂ ਸੁਣਾਇਆ, ਸਤ ਗੁਰੂ ਨੇ ਸਰਵਣ ਕਰਵਾਇਆ, ਮੇਰੇ ਅੰਦਰ ਸੋਹਲਾ ਪੈਦਾ ਹੋ ਗਿਆ। ਹੁਣ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਇੱਕ ਹੋਰ ਕੁੰਡੀ ਖੋਲਦੇ ਨੇ ਅਗਲੀ ਪੰਕਤੀ ਵਿੱਚ, ਉਹ ਕੀ ਹੈ ਜੀ? ਸਰਵਣ ਕਰਵਾਓ।
ਇਹੋ ਤਿੰਨ ਕੈ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ।
ਸ਼ਾਇਦ ਤੁਸੀਂ ਮੇਰੇ ਅੱਗੇ ਕੋਈ ਸਵਾਲ ਕਰੋ, ਐ ਗੁਰੂ ਅਮਰਦਾਸ, ਜਿਸ ਦਿਨ ਤੁਸੀਂ ਆਏ ਹੋ ਫਸਟ ਟਾਈਮ ਖਡੂਰ ਸਾਹਿਬ ਦੇ ਵਿੱਚ, ਅਸੀਂ ਵੀ ਉਦੋਂ ਉੱਥੇ ਹੀ ਸਾਂ, ਜਿਹੜਾ ਉਪਦੇਸ਼ ਤੁਸਾਂ ਨੇ ਸੁਣਿਆ ਹੈ ਉਹ ਉਪਦੇਸ਼ ਅਸਾਂ ਨੇ ਵੀ ਸੁਣਿਆ, ਪਰ ਜਿਸ ਆਨੰਦ ਦੀਆਂ ਤੁਸੀਂ ਗੱਲਾਂ ਕਰਦੇ ਹੋ ਉਸ ਆਨੰਦ ਦੀ ਗੱਲ ਅਸੀਂ ਨਹੀਂ ਕਰ ਸਕੇ ਅਜੇ। ਇਹ ਕੀ ਫਰਕ ਹੈ? ਧਿਆਨ ਰੱਖਿਓ ਜੀ ਸਾਰੇ, ਕੋਈ ਸੱਜਣ ਕੋਈ ਪ੍ਰੇਮੀ ਸਵਾਲ ਕਰੇ, ਐ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਜਿਹੜਾ ਉਪਦੇਸ਼ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਤੁਹਾਡੀ ਝੋਲੀ ਵਿੱਚ ਪਾਇਆ, ਉਹ ਤਾਂ ਸੰਗਤੀ ਰੂਪ ਵਿੱਚ ਸਾਰਿਆਂ ਦੀ ਝੋਲੀ ਵਿੱਚ ਹੀ ਪਾਇਆ, ਅਸੀਂ ਵੀ ਬੈਠੇ ਸਾਂ। ਲੇਕਿਨ ਤੁਸੀਂ ਜਿਸ ਆਨੰਦ ਦੀ ਗੱਲ ਤੁਸੀਂ ਕਰਦੇ ਪਏ ਹੋ, ਜਿਸ ਸੋਹਲੇ ਦੀ ਗੱਲ ਤੁਸੀਂ ਕਰਦੇ ਪਏ ਹੋ, ਉਹ ਆਨੰਦ ਸੋਹਲਾ ਸਾਡੇ ਕੋਲ ਤਾਂ ਨਹੀਂ ਹੈਗਾ। ਹਾਂਜੀ, ਬਿਲਕੁਲ ਇਵੇਂ ਹੀ ਜਿਵੇਂ ਕਿਤਨੇ ਹੀ ਸਾਰੇ ਆਪਾਂ ਆਏ ਚੱਲ ਕੇ ਇੱਥੇ, ਕੁਝ ਵੀਰ ਨੇ ਮੇਰੇ, ਕੁਝ ਭੈਣਾਂ ਭਾਈ ਹੈਨ ਜਿਹੜੇ ਜਾਣਗੇ ਅਤੇ ਰੱਜ ਕੇ ਜਾਣਗੇ, ਰੱਜ ਕੇ ਸ਼ਬਦ ਦੇ ਭੋਜਨ ਦੇ ਨਾਲ ਇੰਨੇ ਰੱਜ ਕੇ ਜਾਣਗੇ ਕਿ ਸਾਰੀ ਉਮਰ ਕਦੀ ਡੋਲਣਗੇ ਨਹੀਂ, ਥਿੜਕਣਗੇ ਨਹੀਂ। ਲੇਕਿਨ ਬਹੁਤਿਆਂ ਦਾ ਹਾਲ ਅਕਸਰ ਇਵੇਂ ਹੁੰਦਾ ਹੈ, ਉਹਨਾਂ ਨੂੰ ਪਤਾ ਹੀ ਨਹੀਂ ਅਸੀਂ ਕੀ ਕਰਨ ਵਾਸਤੇ ਆਏ ਹਾਂ, ਪਤਾ ਹੀ ਨਹੀਂ। ਸਮਾਂ ਕੱਢਿਆ, ਟਿਕਟਾਂ ਭਰੀਆਂ, ਸਾਰਾ ਕੁਝ ਕੀਤਾ, ਆ ਕੇ ਇਸ਼ਨਾਨ ਕੀਤਾ, ਸੁਣਿਆ ਵੀ, ਖੜੋਤੇ ਵੀ ਪੰਗਤਾਂ ਵਿੱਚ, ਸੰਗਤਾਂ ਵਿੱਚ ਪ੍ਰਸ਼ਾਦ ਪਾਣੀ ਵੀ ਛਕਿਆ, ਇੱਥੇ ਵੀ ਬੈਠੇ, ਪਰ ਨਾ ਜਿਵੇਂ ਬੈਠਣ ਵਾਸਤੇ ਬੈਠੇ, ਆਉਣ ਵਾਸਤੇ ਆਏ, ਇਸ਼ਨਾਨ ਕਰਨ ਵਾਸਤੇ ਟੁੱਬੇ ਲਾਏ, ਅਗਲੀ ਗੱਲ ਦਾ ਜੀਵਨ ਵਿੱਚ ਫਰਕ ਕੋਈ ਵੀ ਨਾ ਪਿਆ। ਹੁਣ ਸਤਿਗੁਰੂ ਮਹਾਰਾਜ ਨਾ ਗੁਰੂ ਅਮਰਦਾਸ ਜੀ ਕਹਿੰਦੇ ਨੇ, ਪਿਆਰੇ ਉਹ ਚੰਗੇ ਭਾਗਾਂ ਨੂੰ ਗੁਰੂ ਨਾਲ ਮਿਲਾਪ ਹੋ ਜਾਏ, ਇਹ ਸਬੱਬ ਬਣ ਜਾਏ ਗੁਰੂ ਦੇ ਕੋਲੋਂ ਸ਼ਬਦ ਸੁਣਨ ਦਾ, ਜਿਵੇਂ ਸਾਨੂੰ ਸਾਰਿਆਂ ਨੂੰ ਮਿਲਿਆ ਹੋਇਆ ਹੈ ਸਾਰਿਆਂ। ਲੇਕਿਨ ਸ਼ਬਦ ਦਾ ਸੁਣਨਾ ਸ਼ਬਦ ਦੀ ਮੰਜ਼ਲ ਨਹੀਂ ਹੈ, ਸ਼ਬਦ ਦੀ ਮੰਜ਼ਲ ਹੈ ਸ਼ਬਦ ਨੂੰ ਸੁਣ ਕੇ ਸ਼ਬਦ ਨੂੰ ਮੰਨ ਲੈਣਾ। ਵਾਹਿਗੁਰੂ, ਜੇ ਸ਼ਬਦ ਨੂੰ ਸੁਣ ਕੇ ਤੇ ਅਸੀਂ ਬਸ ਨਾ ਸੁਣਨ ਵਾਲੀ ਰੀਤੀ ਪੂਰੀ ਕੀਤੀ, ਰਸਮ ਪੂਰੀ ਕੀਤੀ, ਇਉਂ ਕਹਿ ਲਈਏ ਬਈ ਬਹੁਤਿਆਂ ਨੂੰ ਚੇਤਾ ਹੀ ਨਹੀਂ ਰਹਿਣਾ ਵੀ ਸ਼ਬਦ ਕਿਹੜਾ ਸੀ, ਫਲਾਣੇ ਗਿਆਨੀ ਜੀ ਸਨ ਉਹਨਾਂ ਨੇ ਇਉਂ ਆਖਿਆ, ਹੋ ਸਕਦਾ ਇਹ ਗੱਲ ਕੋਈ ਯਾਦ ਰਹਿ ਜਾਏ, ਕੁਝ ਹੋਰ ਯਾਦ ਰਹਿ ਜਾਏ, ਸ਼ਬਦ ਚੇਤਾ ਹੀ ਨਹੀਂ ਰਹਿਣਾ। ਹੋ ਸਕਦਾ ਕਿ ਕੁਝ ਸੱਜਣਾਂ ਨੂੰ ਸ਼ਬਦ ਚੇਤੇ ਰਹਿ ਜਾਏ, ਇਹ ਦੂਜੀ ਬਾਤ ਹੈ। ਇਸ ਤੋਂ ਅਗਲੀ ਬਾਤ ਹੈ ਕਿ ਸ਼ਬਦ ਨੂੰ ਆਪਣੇ ਮਨ ਵਿੱਚ ਟਿਕਾ ਲਿਆ ਜਾਵੇ, ਸਦਾ ਲਈ ਸੰਭਾਲ ਲਿਆ ਜਾਵੇ, ਸਦਾ ਲਈ ਚੇਤੇ ਰੱਖਿਆ ਜਾਵੇ। ਹੁਣ ਫਿਰ ਇਸ ਤੋਂ ਅਗਲੀ ਗੱਲ ਕਿ ਨਿਰੇ ਚੇਤੇ ਰੱਖਣ ਨਾਲ ਨਹੀਂ, ਆਹੋ ਆਹੋ ਮੈਨੂੰ ਯਾਦ ਹੈ, ਚੇਤਾ ਮੈਨੂੰ, ਜਾਣਦਾ ਮੈਂ, ਅਨੇਕਾਂ ਮਿਲ ਜਾਣਗੇ ਮੇਰੇ ਵਰਗੇ, ਕੋਈ ਚੇਤਾ ਕਰਵਾਏਗਾ ਨਾ, ਗੱਲ ਚੇਤੇ ਕਰਵਾਏਗਾ ਵੀ ਆਹ ਗੱਲ ਠੀਕ, ਐਂ ਨਹੀਂ ਤੇ ਐਂ, ਆਹੋ ਆਹੋ ਮੈਨੂੰ ਪਤਾ ਹੈ, ਮੈਂ ਜਾਣਦਾ, ਮੈਨੂੰ ਚੇਤਾ ਹੈ। ਅਗਲੀ ਗੱਲ ਇਹ ਹੈ ਕਿ ਜਿਹੜੀ ਸੁਣੀ ਹੈ, ਜਿਹੜੀ ਮਨ ਵਿੱਚ ਚੇਤੇ ਹੈ, ਉਹਨੂੰ ਅਮਲ ਵਿੱਚ ਲਿਆਂਦਾ ਜਾਏ। ਅਗਲੀ ਪੌੜੀ ਵਿੱਚ ਸਤਿਗੁਰੂ ਮਹਾਰਾਜ ਇਹ ਦ੍ਰਿੜ ਕਰਵਾਉਂਦੇ ਨੇ, ਖਾਸ ਤੌਰ 'ਤੇ ਇੱਥੇ ਵੀ ਆਖਿਆ, ਇਹ ਤਿੰਨ ਕਹਿ ਮਨ ਵਸਿਆ। ਇੱਕ ਮਾਤਰ ਵਧਾਉਣ ਵਾਸਤੇ ਇੱਥੇ ਟਿੱਪੀ ਪਾ ਦਿੱਤੀ ਹੈ, ਅਰਥ ਮਨ ਹੀ ਹੈ, ਮਨ ਦੇ ਨੰਨੇ ਨੂੰ ਸਿਹਾਰੀ ਪਾਈਏ, ਮਨ ਵਿੱਚ ਵਸਿਆ। ਸਤਿਗੁਰਾਂ ਨੇ ਉਪਦੇਸ਼ ਬਖਸ਼ਿਆ, ਆਨੰਦ ਰੂਪੀ ਉਪਦੇਸ਼ ਬਖਸ਼ਿਆ, ਜਿਹੜਾ ਆਨੰਦ ਪੈਦਾ ਕਰ ਦੇਣ ਵਾਲਾ ਹੈ, ਲੇਕਿਨ ਨਾਲ ਹੀ ਮੇਰੇ 'ਤੇ ਇਹ ਰੱਬੀ ਰਹਿਮਤ ਹੋਈ। ਫਿਰ ਦੇਖੋ ਇੱਕ ਇਹ ਸੋਹਣੀ ਗੱਲ ਕਰ ਦਿੱਤੀ ਬਈ, ਜਿਹੜਾ ਸਿੱਖ ਸੰਭਾਲ ਲਵੇ ਉਪਦੇਸ਼ ਨੂੰ, ਕਦੀ ਹਉਮੇ ਵਿੱਚ ਨਾ ਆ ਜਾਏ। ਇਹ ਨਾਲ ਕਹਿ ਦਿੱਤਾ ਇਹ ਰੱਬੀ ਰਹਿਮਤ ਹੈ ਸਿੱਖਾਂ, ਜੇ ਤੂੰ ਸ਼ਬਦ ਨੂੰ ਚੇਤੇ ਰੱਖਿਆ ਹੈ ਨਾ, ਸ਼ਬਦ ਅਨੁਸਾਰ ਚੱਲਣ ਲੱਗ ਪਿਆ ਹੈ, ਉਪਦੇਸ਼ ਅਨੁਸਾਰ ਚੱਲਣ ਲੱਗ ਪਿਆ ਹੈ, ਤੇ ਤੂੰ ਸਮਝ ਤੇਰੇ 'ਤੇ ਕਿਰਪਾ ਹੈ। ਹੁਣ ਸੂਖਮ ਜਿਹਾ ਭੇਤ ਮੈਂ ਇਹਦੇ ਵਿੱਚੋਂ ਬੇਨਤੀ ਕਰਦੇ ਹਾਂ। ਬਾਬਾ ਅਮਰਦਾਸ ਤੀਰਥ ਇਸ਼ਨਾਨੀ ਸਨ, ਬਾਬਾ ਅਮਰਦਾਸ ਵੈਸ਼ਨਵਾਂ ਵਾਲੇ ਸਾਰੇ ਕਰਮ ਨਿਭਾਇਆ ਕਰਦੇ ਸਨ, ਉਹੀ ਸਾਰੇ ਸੰਜਮ ਰੱਖਿਆ ਕਰਦੇ ਸਨ, ਉਵੇਂ ਹੀ ਤਿਲਕ ਲਗਾਇਆ ਕਰਦੇ ਸਨ, ਉਵੇਂ ਹੀ ਉਹਨਾਂ ਦੇ ਹੋਰ ਸਾਰੇ ਯਤਨ ਸਨ, ਕਿਰਿਆਚਾਰ ਜਿਹਨੂੰ ਆਖਿਆ ਜਾਂਦਾ। ਲੇਕਿਨ ਜਿਸ ਵੇਲੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਨਾ, ਬਾਬਾ ਜੀ ਵੈਸ਼ਨਵ ਹੋਣਾ ਹੋਰ ਗੱਲ ਹੈ, ਸਿੱਖ ਹੋਣਾ ਹੋਰ ਗੱਲ ਹੈ, ਵੈਸ਼ਨਵ ਹੋਣਾ ਹੋਰ ਗੱਲ ਹੈ, ਸਿੱਖ ਹੋਣਾ ਹੋਰ ਗੱਲ ਹੈ, ਵੈਸ਼ਨਵ ਮਤ ਹੋਰ ਬਾਤ ਹੈ, ਸਿੱਖ ਮਤ ਹੋਰ ਬਾਤ ਹੈ, ਦੋ ਗੱਲਾਂ ਇਕੱਠੀਆਂ ਨਹੀਂ ਰਲ ਕੇ ਚੱਲ ਸਕਣੀਆਂ। ਵੀ ਤੁਸੀਂ ਸਿੱਖ ਹੋ ਕੇ ਵੈਸ਼ਨਵ ਬਣੇ ਰਹੋ, ਇਹ ਨਹੀਂ ਚੱਲ ਸਕਣਾ, ਇੱਕ ਪਾਸੇ ਚੱਲਣਾ ਹੋਏਗਾ। ਜਿੱਥੇ ਤੁਹਾਡੇ ਪਹਿਲਾਂ ਇਹ ਤੀਰਥ ਇਸ਼ਨਾਨੀਆਂ ਵਾਲੀ ਰੀਤ ਸੀ, ਇਹ ਸਾਰੀ ਛੱਡਣੀ ਪਵੇਗੀ। ਇੱਥੇ ਤਾਂ ਗੁਰੂ ਨਾਨਕ ਨੇ ਆਖਿਆ ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ, ਇੱਥੇ ਤੁਲਸੀ ਮਾਲਾ ਦੀ ਕੋਈ ਗੁੰਜਾਇਸ਼ ਨਹੀਂ, ਇੱਥੇ ਤਿਲਕਾਂ ਦੀ ਕੋਈ ਗੁੰਜਾਇਸ਼ ਨਹੀਂ, ਇੱਥੇ ਹੋਰ ਕੁਝ ਕਰਨ ਦੀ ਕੋਈ ਗੁੰਜਾਇਸ਼ ਨਹੀਂ। ਤੇ ਜਿਸ ਦਿਨ ਬਾਬਾ ਅਮਰਦਾਸ ਜੀ ਨੇ ਮੱਥਾ ਟੇਕਿਆ ਸੀ ਨਾ, ਆਖਿਆ ਸੀ ਸੱਚੇ ਪਾਤਸ਼ਾਹ ਜਿਵੇਂ ਤੁਸੀਂ ਹੁਕਮ ਕਰੋਗੇ ਮੈਂ ਉਵੇਂ ਕਰਾਂਗਾ, ਮੈਂ ਉਵੇਂ ਮੰਨ ਕੇ ਚੱਲਾਂਗਾ, ਫਿਰ ਕਦੀ ਨਹੀਂ ਤੁਸੀਂ ਸੁਣੋਗੇ, ਸੁਣਿਆ ਹੋਏਗਾ ਕਿ ਉਸ ਦਿਨ ਤੋਂ ਬਾਅਦ ਬਾਬਾ ਜੀ ਨੇ ਤਿਲਕ ਲਾਏ ਹੋਣ, ਵੈਸ਼ਨਵ ਵਾਲੀ ਕਿਰਿਆਚਾਰ ਕੀਤਾ ਹੋਵੇ, ਉਸ ਦਿਨ ਤੋਂ ਬਾਅਦ ਇਸੇ ਦੇ ਕਦੀ ਤੀਰਥ ਨਹਾਉਣ ਗਏ ਹੋਣ, ਕਦੀ ਸੁਣਿਆ ਕਿਸੇ ਨੇ? ਅਸੀਂ ਸਿੱਖਾਂ ਦੇ ਘਰ ਜੰਮ ਕੇ, ਸਿੱਖਾਂ ਦੇ ਪੁੱਤਰ ਹੋ ਕੇ ਵੀ ਸਾਡੀਆਂ ਚਾਲਾਂ ਕਦੀ ਯੋਗ ਮਤ ਵਾਲੀਆਂ ਹੋ ਜਾਂਦੀਆਂ ਨੇ, ਕਦੀ ਵੈਸ਼ਨਵ ਮਤ ਵਾਲੀਆਂ ਹੋ ਜਾਂਦੀਆਂ, ਕਦੀ ਕਿਸੇ ਹੋਰ ਮਤ ਵਾਲੀਆਂ ਹੋ ਜਾਂਦੀਆਂ, ਜਿਵੇਂ ਪਤਾ ਨਹੀਂ ਅਸੀਂ ਹੈਗੇ ਕੀ ਹਾਂ। ਮਿਲਗੋਬਾ ਸਿੱਖ ਨਹੀਂ ਹੁੰਦਾ। ਤੁਸੀਂ ਕਹੋਗੇ ਇਹ ਕੋਈ ਕੱਟੜਤਾ ਫਨੈਟਿਸਿਜ਼ਮ ਹੈ, ਇਹ ਕੱਟੜਤਾ ਨਹੀਂ ਹੈ, ਆਪਣੇ ਬਾਪ ਦਾ ਆਗਿਆਕਾਰੀ ਹੋਣਾ, ਆਪਣੇ ਪਿਤਾ ਦਾ ਆਗਿਆਕਾਰੀ ਹੋਣਾ। ਧੰਨਵਾਦ। ਇਹ ਕੱਟੜਤਾ ਹੈ? ਕੋਈ ਸਾਰਿਆਂ ਨੂੰ ਪਿਓ ਮੰਨਿਆ ਜਾ ਸਕਦਾ ਹੈ, ਸਾਰਿਆਂ ਦਾ ਸਤਿਕਾਰ ਕੀਤਾ ਜਾ ਸਕਦਾ ਹੈ, ਪਰ ਬਾਪ ਹੀ ਬਾਪ ਹੈ ਨਾ, ਬਾਪ ਦੀ ਥਾਂ ਤੇ ਹਿਰਦੇ ਦੀ ਕੁਰਸੀ ਤੇ ਕੇਵਲ ਬਾਪ ਹੀ ਬਿਠਾਇਆ ਜਾ ਸਕਦਾ ਹੈ। ਆਗਿਆਕਾਰੀ ਸਦਾ ਸੁਖ ਪਹੁੰਚੈ, ਸਿੱਖ ਵੀ ਆਗਿਆਕਾਰੀ ਹੋ ਕੇ ਹੀ ਸਦਾ ਸੁਖ ਪਾਉਂਦਾ ਹੈ, ਪਤਨੀ ਇੱਕ ਪਤੀ ਦੀ ਹੋ ਕੇ ਹੀ ਸੁਖ ਪਾ ਸਕਦੀ ਹੈ, ਸਾਰੇ ਉਹਦੇ ਵਾਸਤੇ ਵੀਰ ਨੇ, ਭਰਾ ਨੇ, ਸਾਰਿਆਂ ਦਾ ਅਦਬ ਕਰੇ, ਸਤਿਕਾਰ ਕਰੇ, ਪਰ ਪਤੀ ਤਾਂ ਇੱਕ ਹੀ ਮੰਨਿਆ ਜਾ ਸਕਦਾ ਹੈ। ਇੱਕ ਫਨੈਟਿਸਿਜ਼ਮ ਹੈ, ਕੱਟੜਤਾ ਹੈ? ਕੋਈ ਕੱਟੜਤਾ ਨਹੀਂ ਹੈ। ਗੁਰ ਕਹਿਆ ਸਾਕਾਰ ਕਮਾਵੋ। ਜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਨਾ ਸਿੱਖ ਕਮਾਵੇ, ਇਹ ਨਹੀਂ ਬਈ ਕਦੀ ਉੱਥੇ ਚਲਾ ਗਿਆ ਤੇ ਉਹਨਾਂ ਦਾ ਬਣ ਬੈਠਾ ਉੱਥੇ ਚਲਾ ਗਿਆ ਤੇ ਉਹਨਾਂ ਦਾ ਬਣ ਬੈਠਾ ਉੱਥੇ ਚਲਾ ਗਿਆ ਤੇ ਉਹਨਾਂ ਦਾ ਬਣ ਬੈਠਾ, ਪਤਾ ਹੀ ਨਾ ਲੱਗੇ ਇਹ ਹੈਗਾ ਕਿਦਾਂ ਹੈ, ਪਤਾ ਹੀ ਨਾ ਲੱਗੇ। ਇਹ ਸਿੱਖੀ ਥੋੜਾ ਹੁਣ ਕਿਉਂ ਇਹ ਥਿੜਕਣਾ ਹੈ। ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਨੇ ਭੇਤ ਖੋਲਿਆ, ਕਹਿਣ ਲੱਗੇ ਰੱਬ ਕਿਰਪਾ ਕਰੇ, ਪਰਮੇਸ਼ਰ ਕਿਰਪਾ ਕਰੇ, ਸ੍ਰੀ ਵਾਹਿਗੁਰੂ ਜੀ ਕਿਰਪਾਲੂ ਕਿਰਪਾ ਕਰਨ, ਬੰਦੇ ਇਸ ਗੱਲ ਨੂੰ ਸਮਝਣ ਵੀ ਜਿਸ ਦਾ ਲੜ ਫੜਿਆ ਹੈ ਨਾ ਘੁੱਟ ਕੇ, ਜਿਸ ਗੁਰੂ ਦਾ ਗੁਰਮਤ ਦਾ ਗੁਰਮਤ ਅਨੁਸਾਰ ਚੱਲੇ ਫਿਰ, ਗੁਰ ਕਹੇ ਸੋ ਕਾਰ ਕਮਾਏ ਜੀਓ, ਸੋ ਕਾਰ ਕਮਾਏ ਜੀਓ। ਇਹ ਤਿੰਨ ਕਹਿ ਮਨ ਵਸਿਆ ਜਿਹਨੇ ਧੁਰੋਂ ਲਿਖਿਆ ਆਇਆ, ਧੁਰੋਂ ਲਿਖਿਆ ਆਇਆ ਤੋਂ ਭਾਵ ਹੈ ਜਿਨ੍ਹਾਂ ਤੇ ਰੱਬੀ ਰਹਿਮਤ ਹੋਈ।
ਇੱਕ ਫੇਰੇ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ।
ਥੋੜੀ ਜੀ ਗੱਲ ਕਿਸੇ ਕੋਲੋਂ ਸੁਣੀ ਤੇ ਅਗਾਂਹ ਉਪਦੇਸ਼ ਕਰਨ ਤੁਰ ਪੈਂਦੇ ਨੇ, ਥੋੜੀ ਜੀ ਗੱਲ ਸੁਣੀ ਤੇ ਬਹਿਸ ਮੁਬਾਸਾਂ ਕਰਨ ਲੱਗ ਪੈਂਦੇ ਨੇ, ਜਿਵੇਂ ਪਤਾ ਨਹੀਂ ਕਿੰਨੀ ਗੁਰਮਤ ਦੀ ਸੋਝੀ ਹੋ ਗਈ ਹੈ। ਗੱਲਾਂ ਦੇ ਵਿੱਚ ਬਾਤ ਨਹੀਂ ਰਹਿ ਜਾਂਦੀ ਕੁਛ, ਗੱਲਾਂ ਵਿੱਚ ਅੰਦਰ ਦਾ ਲਗਾਵ ਨਹੀਂ ਰਹਿ ਜਾਂਦਾ ਕੁਛ। ਜਿਹੜੇ ਬੰਦੇ ਨਾ ਕੇਵਲ ਥੋੜ੍ਹਾ ਜਿਹਾ ਚੱਲ ਕੇ ਨਾ ਉਪਦੇਸ਼ ਕਰਨ ਵਾਲੇ ਪਾਸੇ ਤੁਰ ਪੈਂਦੇ ਨੇ, ਗੱਲਾਂ ਕਰਨ ਵਾਲੇ ਪਾਸੇ ਤੁਰ ਪੈਂਦੇ ਨੇ, ਉਹਨਾਂ ਦੀ ਗੱਲ ਨੂੰ ਸੁਣਦਾ ਵੀ ਕੋਈ ਨਹੀਂ, ਮੰਨਦਾ ਵੀ ਕੋਈ ਨਹੀਂ ਹੁੰਦਾ। ਮੈਨੂੰ ਐਵੇਂ ਨਾ ਸੁਭਾਵਕ ਜਿਹਾ ਬਚਨ ਯਾਦ ਆਇਆ, ਗੁਰਮੁਖ ਸੱਜਣ ਮੇਰੇ ਕੋਲ ਬੈਠਿਆ ਕਰਦਾ ਸੀ ਅਤੇ ਇੱਕ ਦਿਨ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਗੁਰਮੁਖੋ ਤੁਸੀਂ ਨਿਤਨੇਮ ਕਰਦੇ ਹੁੰਦੇ ਹੋ? ਕਹਿੰਦਾ ਜੀ ਨਹੀਂ ਮੈਂ ਨਹੀਂ ਕਰਦਾ। ਮੈਂ ਕਿਹਾ ਤੁਸੀਂ ਗੁਰੂ ਕੇ ਸਿੱਖ ਹੋ? ਕਹਿਣ ਲੱਗੇ ਬਿਲਕੁਲ, ਕੋਈ ਸ਼ੱਕ ਹੈ ਇਹਦੇ 'ਚ, ਮੈਂ ਗੁਰੂ ਕਾ ਸਿੱਖ ਹਾਂ। ਮੈਂ ਕਿਹਾ ਫਿਰ ਇੱਕ ਗੱਲ ਪੱਲੇ ਬੰਨੋ ਧਿਆਨ ਨਾਲ, ਭਾਵੇਂ ਅੰਮ੍ਰਿਤ ਛਕਿਆ ਹੋਵੇ ਅਤੇ ਭਾਵੇਂ ਅੰਮ੍ਰਿਤ ਨਾ ਛਕਿਆ ਹੋਵੇ, ਨਿਤਨੇਮ ਕਰਨ ਤੋਂ ਕਿਸੇ ਨੂੰ ਛੋਟ ਨਹੀਂ, ਨਾ ਮੈਨੂੰ ਅਤੇ ਨਾ ਗੁਰਮੁਖਾ ਤੈਨੂੰ। ਮੈਨੂੰ ਵੀ ਛੋਟ ਨਹੀਂ ਕਿ ਮੈਂ ਆਖਾਂ ਮੈਂ ਗਿਆਨੀ ਧਿਆਨੀ ਹਾਂ, ਮੈਂ ਬਾਣੀ ਪੜ੍ਹਦਾ, ਮੈਂ ਪੜ੍ਹ ਕੇ ਵਿਚਾਰ ਕੇ ਸੰਗਤ ਦੇ ਦਰਸ਼ਨ ਕਰਦਾ, ਚਲੋ ਨਿਤਨੇਮ ਕਰਨ ਦੀ ਕੀ ਲੋੜ ਹੈ, ਮੈਂ ਨਾ ਜਾਪ ਪੜ੍ਹਾਂ, ਨਾ ਮੈਂ ਜਪ ਪੜ੍ਹਾਂ, ਨਾ ਮੈਂ ਸਵਈਏ ਪੜ੍ਹਾਂ, ਨਾ ਕੁਝ ਹੋਰ। ਮੈਂ ਕਿਹਾ ਗੁਰੂ ਪੰਥ ਦਾ ਹੁਕਮ ਹੈ, ਗੁਰੂ ਪੰਥ ਦਾ ਹੁਕਮ ਹੈ। ਕਹਿੰਦੇ ਫਿਰ ਮੈਂ ਕਿਹਾ ਬਾਕੀ ਕੁਝ ਬਾਣੀ ਪੜ੍ਹੇ ਦਿਹਾੜੀ ਜ਼ਰੂਰ ਪੜ੍ਹ ਜਿੰਨੀ ਪੜ੍ਹ ਸਕਦਾ ਹੈ, ਪਰ ਨਿਤਨੇਮ ਜ਼ਰੂਰ ਪਹਿਲਾਂ ਅੰਮ੍ਰਿਤ ਵੇਲੇ ਹੋਣਾ ਚਾਹੀਦਾ ਹੈ। ਇਸ ਦੀਆਂ ਬੜੀਆਂ ਲਭਤਾਂ ਨੇ, ਬਹੁਤ ਲਭਤਾਂ ਨੇ। ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਆਖਾਂਗਾ, ਤੁਸੀਂ ਆਏ ਹੋ ਜੀ ਆਇਆਂ ਨੂੰ, ਨਿਤਨੇਮ ਤੁਸੀਂ ਕਰਦੇ ਹੋ ਜਿਵੇਂ ਕਿ ਆਸ ਕਰਨੀ ਚਾਹੀਦੀ ਹੈ, ਭੈਣਾਂ ਦੇ ਪਾਸੋਂ ਵੀ, ਭਾਈਆਂ ਦੇ ਪਾਸੋਂ ਵੀ, ਬਜ਼ੁਰਗਾਂ ਦੇ ਪਾਸੋਂ ਵੀ, ਬੱਚਿਆਂ ਦੇ ਪਾਸੋਂ ਵੀ, ਬੜੀ ਚੰਗੀ ਗੱਲ ਹੈ। ਜੇ ਨਹੀਂ ਕਰਦੇ ਨਾ, ਅੱਜ ਇੱਥੇ ਦ੍ਰਿੜ ਕਰਕੇ ਜਾਓ ਕਿ ਅਸੀਂ ਨਿਤਨੇਮ ਪਹਿਲਾਂ ਕਰਾਂਗੇ, ਪ੍ਰਸ਼ਾਦਾ ਬਾਅਦ 'ਚ ਛਕਾਂਗੇ। ਵੇਖਿਆ ਜੇ ਕਿੰਨੀਆਂ ਬਰਕਤਾਂ ਪੈਂਦੀਆਂ ਤੁਹਾਡੀ ਝੋਲੀ ਵਿੱਚ, ਤੁਹਾਨੂੰ ਵੀ ਪਤਾ ਨਹੀਂ ਲੱਗਣਾ ਇਹ ਕੀ ਹੋਣ ਲੱਗ ਪਿਆ ਮੇਰੇ ਘਰ ਵਿੱਚ, ਇਹ ਕਿੱਥੋਂ ਬਰਕਤਾਂ ਆ ਗਈਆਂ। ਮੈਂ ਗੱਲ ਉਹਦੀ ਸੱਜਣ ਦੀ ਕਰਦਾ ਪਿਆ ਸਾਂ, ਸਵੇਰੇ ਗੱਲ ਹੋਈ ਅਤੇ ਸ਼ਾਮ ਨੂੰ ਬੈਠੇ ਹੋਏ ਅਤੇ ਕੁਝ ਹੋਰ ਨਾ, ਇੱਕ ਬੀਬੀ ਆਈ, ਉਹਨੇ ਕੁਝ ਆਪਣਾ ਨਾ ਦੁੱਖ ਦੱਸਿਆ, ਜਿਵੇਂ ਆਮ ਤੌਰ 'ਤੇ ਹੁੰਦਾ ਅਨੇਕਾਂ ਪ੍ਰੇਮੀ ਮਿਲਦੇ ਨੇ, ਮੈਨੂੰ ਇਹ ਪ੍ਰੋਬਲਮ ਹੈਗੀ ਹੈ, ਅਤੇ ਮੈਂ ਜੇ ਉੱਤਰ ਦਿੱਤਾ ਨਹੀਂ ਤਾਂ ਉਹ ਕੋਲੋਂ ਬੋਲਦਾ, ਕਹਿੰਦਾ ਤੁਸੀਂ ਨਿਤਨੇਮ ਕਰਿਆ ਕਰੋ, ਤੁਸੀਂ ਨਿਤਨੇਮ ਕਰਿਆ ਕਰੋ ਜ਼ਰੂਰ। ਮੈਂ ਚੁੱਪ ਕਰ ਗਿਆ। ਬੀਬੀ ਨੇ ਆਖਿਆ ਇਹ ਜਿਹੜਾ ਕੁਝ ਕਹਿੰਦੇ ਪਏ ਨੇ ਠੀਕ ਹੈ, ਇਹ ਸਾਰੀਆਂ ਗੱਲਾਂ ਦਾ ਇਲਾਜ ਹੈ? ਮੈਂ ਕਿਹਾ ਹਾਂ ਬੀਬੀ। ਜਿਸ ਘਰ ਦੇ ਵਿੱਚ ਨਿਤਨੇਮ ਹੈ ਨਾ, ਅੰਮ੍ਰਿਤ ਵੇਲੇ ਜਗਣਾ, ਸਵੇਰੇ ਨਿਤਨੇਮ ਕਰਨਾ, ਸ਼ਾਮ ਨੂੰ ਨਿਤਨੇਮ ਕਰਨਾ, ਰਾਤ ਨੂੰ ਸੌਣ ਲੱਗਿਆਂ ਨਿਤਨੇਮ ਕਰਨਾ, ਉੱਥੇ ਸਾਰਾ ਕੁਝ ਹੀ ਆ ਜਾਂਦਾ ਹੈ। ਪਰ ਮੈਨੂੰ ਨਾ ਇੱਕ ਗੱਲ ਚੇਤੇ ਜਿਹੀ ਆਵੇ, ਬਈ ਇਸ ਸੱਜਣ ਨੂੰ ਮੈਂ ਸਵੇਰੇ ਆਖਿਆ, ਸਵੇਰੇ ਮੈਨੂੰ ਕਹਿੰਦਾ ਮੈਂ ਨਿਤਨੇਮ ਨਹੀਂ ਕਰਦਾ, ਤੇ ਮੈਂ ਇਹਨੂੰ ਸਵੇਰੇ ਆਖਿਆ ਵੀ ਨਿਤਨੇਮ ਕਰਿਆ ਕਰ, ਹੁਣ ਸ਼ਾਮ ਪਈ ਹੈ, ਇਹਨੇ ਅਜੇ ਤੱਕ ਆਪ ਤਾਂ ਨਿਤਨੇਮ ਕੀਤਾ ਨਹੀਂ, ਤਾਂ ਦੂਜੇ ਨੂੰ ਫਟਾਫਟ ਦੱਸਣ ਡਿਆ ਵੀ ਤੂੰ ਨਿਤਨੇਮ ਕਰਿਆ ਕਰ। ਇਹ ਹੈ ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਹਨੇ ਨਾ ਪਾਇਆ, ਇਹ ਉਹ ਅਵਸਥਾ ਹੈ। ਨਿਤਨੇਮ ਕਰਨਾ ਕੇਵਲ ਰਟਨ ਮਾਤਰ ਹੀ ਨਾ ਰਹੇ, ਨਿਤਨੇਮ ਕਰਦਿਆਂ 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 ਨਿਤਨੇਮ ਦਾ ਰੂਪ ਹੋ ਜਾਏ ਸਿੱਖ, ਬਾਣੀ ਦਾ ਰੂਪ ਹੋ ਜਾਏ ਸਿੱਖ। ਗੁਰਮੁਖ ਸੱਜਣ ਕਹਿਣ ਲੱਗੇ, ਕਹਿੰਦੇ ਨੇ ਸਾਡੀਆਂ ਧੀਆਂ ਦਾ, ਭੈਣਾਂ ਦਾ, ਬੱਚੀਆਂ ਦਾ ਲਿਬਾਸ ਨਾ ਬਹੁਤਾ ਢੁਕਵਾਂ ਜਿਹਾ ਨਹੀਂ ਹੁੰਦਾ ਜਦੋਂ ਸੰਗਤ ਵਿੱਚ ਆਉਂਦੀਆਂ ਨੇ, ਮੈਨੂੰ ਕੀ ਕਹਿਣਾ ਚਾਹੀਦਾ, ਕਿਹੜਾ ਲਿਬਾਸ ਪਾਓ ਕਿਹੜਾ ਲਿਬਾਸ ਨਾ ਪਾਓ, ਮੈਨੂੰ ਇਹ ਦੱਸਣਾ ਚਾਹੀਦਾ? ਸਾਨੂੰ ਇਹ ਕੰਪਲੇਂਟ ਕਿਉਂ ਆਉਂਦੀ ਹੈ ਕਿ ਧੀਆਂ ਭੈਣਾਂ ਸਾਡੀਆਂ ਜਿਹੜੀਆਂ ਨੇ ਉਹ ਢੁਕਵਾਂ ਲਿਬਾਸ ਨਹੀਂ ਪਾਉਂਦੀਆਂ ਜਦੋਂ ਸੰਗਤ ਵਿੱਚ ਆਉਂਦੀਆਂ ਨੇ? ਵੈਸੇ ਤਾਂ ਸਦਾ ਹੀ ਢੁਕਵਾਂ ਲਿਬਾਸ ਪਾ ਕੇ ਚੱਲਣਾ ਚਾਹੀਦਾ ਹੈ, ਪਰ ਸੰਗਤ ਵਿੱਚ ਆਉਣ ਲੱਗੇ ਮੈਂ ਅਸੀਂ ਢੁਕਵਾਂ ਲਿਬਾਸ ਨਾ ਪਾਈਏ, ਪਤਾ ਐਵੇਂ ਕਿਉਂ ਹੁੰਦਾ ਹੈ? ਅਵਲ ਤਾਂ ਉਹ ਨਿਤਨੇਮ ਕਰਦੀਆਂ ਨਹੀਂ, ਜੇ ਨਿਤਨੇਮ ਕਰਦੀਆਂ ਨੇ ਤੇ ਨਿਤਨੇਮ ਦਾ ਰੂਪ ਨਹੀਂ ਹੋਈਆਂ। ਜਿਸ ਦਿਨ ਨਿਤਨੇਮ ਦਾ ਰੂਪ ਹੋ ਜਾਣਗੀਆਂ, ਬਾਣੀ ਦਾ ਰੂਪ ਹੋ ਜਾਣਗੀਆਂ, ਉਹਨਾਂ ਦਾ ਲਿਬਾਸ ਆਪਣੇ ਆਪ ਹੀ ਠੀਕ ਹੋ ਜਾਏਗਾ। ਦੱਸਣ ਦੀ ਲੋੜ ਨਹੀਂ ਪਏਗੀ, ਮੇਰੀ ਧੀਓ ਕਿਹੋ ਜਿਹਾ ਤੁਸੀਂ ਲਿਬਾਸ ਪਹਿਨਿਆ ਕਰੋ, ਦੱਸਣ ਦੀ ਲੋੜ ਨਹੀਂ ਪਏਗੀ। ਉਹ ਹਮੇਸ਼ਾ ਹੀ ਐਸਾ ਲਿਬਾਸ ਪਹਿਨਣਗੀਆਂ ਜਿਸ ਲਿਬਾਸ ਨੂੰ ਪਹਿਣ ਕੇ ਆਪਣੇ ਬਾਪ ਦੇ ਸਨਮੁਖ, ਭਰਾ ਦੇ ਸਨਮੁਖ ਨਾ ਤਾਂ ਆਪ ਸ਼ਰਮਸਾਰ ਹੋਣ, ਨਾ ਕਦੀ ਉਹਨਾਂ ਦਾ ਭਰਾ ਜਾਂ ਉਹਨਾਂ ਦਾ ਬਾਪ ਸ਼ਰਮਸਾਰ ਹੋਵੇ ਗੱਲ ਕਰਦਾ ਹੋਇਆ। ਕਰਦਾ ਵਾਤਾਵਰਣ ਹੀ ਕੁਝ ਹੋਰ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫੁਰਮਾਨ ਕੀਤਾ, ਕਹਿਣ ਲੱਗੇ ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ, ਨਿਤਨੇਮ ਵੀ ਕਰੋ ਬਾਣੀ ਵੀ ਪੜ੍ਹੋ ਤੇ ਬਾਣੀ ਦਾ ਰੂਪ ਹੋ ਜਾਓ, ਬਾਣੀ ਦਾ ਰੂਪ ਹੋ ਜਾਓ, ਅਦਰਵਾਈਜ਼ ਗੱਲਾਂ ਦੇ ਵਿੱਚ ਕੁਛ ਨਹੀਂ ਪ੍ਰਾਪਤ ਹੁੰਦਾ।
ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ।
ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਸੋਹਣਾ ਸ਼ਬਦ ਸਾਨੂੰ ਸਤਿਗੁਰਾਂ ਨੇ ਸਰਵਣ ਕਰਵਾਇਆ, ਸਾਨੂੰ ਝੋਲੀ ਵਿੱਚ ਪਾਇਆ, ਸਾਡੀ ਸੁਰਤੀ ਦੇ ਝੋਲੀ ਵਿੱਚ ਪਾ ਦਿੱਤਾ, ਜੀਵਨ ਸਾਰਾ ਸੋਹਿਲਾ ਹੀ ਸੋਹਿਲਾ ਹੋ ਗਿਆ ਜੀ।
ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ।
ਇੱਕ ਗੱਲ ਹੋਰ ਸਾਡੇ ਜੀਵਨ 'ਚ ਬੜੀ ਹੈ ਵੀ ਅਸੀਂ ਨਾ ਸੁੱਚ ਵਾਲੇ ਪਾਸੇ ਧਿਆਨ ਦਿੰਦੇ ਹਾਂ। ਸੁੱਚ ਇਹ ਪਿਛਲੇ ਦਿਨੀ ਸਾਲ ਡੇਢ ਸਾਲ ਹੀ ਹੋ ਗਿਆ, ਸ਼ਾਇਦ 2 ਸਾਲ ਹੀ ਹੋ ਗਏ ਹੋਣ, ਸਵੱਛ ਭਾਰਤ, ਸਵੱਛ ਭਾਰਤ ਵਾਲੀ ਗੱਲ ਤੁਰ ਪਈ, ਸਵੱਛ ਭਾਰਤ ਬਣਾਓ। ਸਵੱਛ ਸ਼ਬਦ ਤੋਂ ਸੁੱਚ ਆਇਆ ਹੈ, ਇੱਕ ਹੀ ਬਾਤ ਹੈ, ਸਵੱਛ ਕਹਿ ਲਓ ਸੁੱਚ ਕਹਿ ਲਓ। ਸਵੱਛ ਸ਼ਬਦ ਦਾ ਅਰਥ ਹੈ ਸਾਫ ਸੁਥਰਾ, ਇਹਦਾ ਦੂਜਾ ਰੂਪ ਵੀ ਲੈ ਲਿਆ ਗਿਆ, ਅੰਦਰਲੇ ਸਾਫ ਸੁਥਰਾ ਹੋਣਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜਾ ਬਚਨ ਕੀਤਾ, ਅਸੀਂ ਰੋਜ਼ ਆਸਾ ਕੀ ਵਾਰ ਵਿੱਚ ਸਰਵਣ ਕਰਦੇ ਹਾਂ, ਸੂਚੇ ਇਹ ਨਾ ਆਖੀਏ ਬਹਿਣ ਜੇ ਪਿੰਡਾਂ ਧੋਏ, ਸੂਚੇ ਸੇਈ ਨਾਨਕਾ ਜਿਨ ਹਾਂਜੀ ਮਨ ਵਸਿਆ ਸੋਏ। ਉਹ ਹੀ ਸੁੱਚਾ ਆਖਿਆ ਗਿਆ, ਪਰ ਜਿਹੜੀ ਅੰਦਰ ਦੀ ਸੋਚ ਹੈ ਨਾ ਉਹਨੂੰ ਆਖਿਆ ਜਾਂਦਾ ਹੈ ਪਵਿੱਤਰਤਾ, ਹੋਲੀਨੈਸ। ਜਿਹੜੀ ਬਾਹਰ ਦੀ ਸੋਚ ਹੈ ਉਹਨੂੰ ਆਖਿਆ ਜਾਂਦਾ ਹੈ ਸਫਾਈ। ਸਫਾਈ ਸ਼ਬਦ ਉਰਦੂ ਫਾਰਸੀ ਦਾ ਹੈ, ਸੁੱਚ ਸਾਡੀ ਭਾਰਤੀ ਬੋਲੀ ਦਾ ਸ਼ਬਦ ਹੈ, ਸਵੱਛ ਸਵੱਛਤਾ ਸਾਡੀ ਭਾਰਤੀ ਬੋਲੀ ਦਾ ਸ਼ਬਦ ਹੈ। ਹੁਣ ਹਰ ਕੋਈ ਚਾਹੁੰਦਾ ਹੈ ਕਿ ਮੈਂ ਪਵਿੱਤਰ ਹੋ ਜਾਵਾਂ, ਅਤੇ ਪਵਿੱਤਰ ਕਾਹਦੇ ਨਾਲ ਹੋਇਆ ਜਾ ਸਕਦਾ ਹੈ? ਨਾ ਤਾਂ ਬਾਹਰਲੇ ਪਾਣੀਆਂ ਨਾਲ ਹੋਇਆ ਜਾ ਸਕਦਾ ਹੈ, ਨਾ ਬਾਹਰਲੀ ਰਾਖ ਨਾਲ ਹੋਇਆ ਜਾ ਸਕਦਾ ਹੈ, ਨਾ ਬਾਹਰਲੇ ਭੇਖ ਨਾਲ ਹੋਇਆ ਜਾ ਸਕਦਾ ਹੈ, ਨਾ ਬਾਹਰਲੇ ਕਰਮਾਂ ਨਾਲ ਹੋਇਆ ਜਾ ਸਕਦਾ ਹੈ। ਮੈਂ 4 ਬਚਨ ਆਖੇ, ਨਾ ਬਾਹਰਲੇ ਲਿਬਾਸ ਨਾਲ, ਨਾ ਬਾਹਰਲੇ ਇਸ਼ਨਾਨ ਨਾਲ, ਨਾ ਬਾਹਰਲੀ ਰਾਖ ਨਾਲ, ਨਾ ਬਾਹਰਲੇ ਬੋਲਾਂ ਨਾਲ, ਬਾਹਰਲੇ ਕਰਮਾਂ ਨਾਲ ਨਹੀਂ ਹੋਇਆ ਜਾ ਸਕਦਾ। ਕਿਵੇਂ ਹੋਇਆ ਜਾ ਸਕਦਾ ਹੈ? ਹਜ਼ੂਰ ਕਹਿੰਦੇ ਨੇ ਪਵਿੱਤ ਹੋਏ ਸੇ ਜਨਾ, ਉਹ ਬੰਦੇ ਸਾਰੇ ਹੋਲੀ ਮੈਨ ਹੋ ਗਏ, ਸਾਰੇ ਪਵਿੱਤਰ ਹੋ ਗਏ। ਕਿਹੜੇ ਸਾਰੇ, ਕਿਵੇਂ ਸਾਰੇ? ਜਿਨੀ ਹਰ ਤੇ ਆਇਆ, ਜਿਹੜੇ ਕੇਵਲ ਵਾਹਿਗੁਰੂ ਕਰਤਾਰ ਦੇ ਨਾਲ ਜੁੜ ਗਏ।
ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ।
ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਸਿੱਖਿਆ ਗ੍ਰਹਿਣ ਕਰਦਿਆਂ ਹੋਇਆਂ, ਗੁਰਮਤ ਅਨੁਸਾਰ ਭਾਵ ਹੈ ਗੁਰਮਤ ਅਨੁਸਾਰ ਚੱਲਦਿਆਂ ਹੋਇਆਂ ਆਪਣੇ ਜੀਵਨ ਨੂੰ ਤੋਰਿਆ, ਹਰੀ ਵਾਹਿਗੁਰੂ ਨਾਲ ਕਰਤਾਰ ਨੂੰ ਧਿਆਇਆ, ਚੇਤੇ ਕੀਤਾ, ਉਹ ਪਵਿੱਤਰ ਹੋ ਗਏ।
ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ।
ਕਿਸੇ ਹੋਰ ਢੰਗ ਦੇ ਨਾਲ ਤਾਂ ਸ਼ਾਇਦ ਕੋਈ ਪਵਿੱਤਰ ਹੋਵੇ ਕਿ ਨਾ ਪਵਿੱਤਰ ਹੋਵੇ, ਪਰ ਇਸ ਢੰਗ ਦੇ ਨਾਲ ਆਪ ਨਿਤਨਿਮ ਕਰਨ ਲੱਗ ਪਿਆ, ਆਪ ਪਿਆਰ ਨਾਲ ਬਾਣੀ ਪੜ੍ਹਨ ਲੱਗ ਪਿਆ, ਆਪ ਸੰਗਤ ਵਿੱਚ ਆਉਣ ਲੱਗ ਪਿਆ, ਆਪ ਸ਼ਬਦ ਦੀ ਵਿਚਾਰ ਸਮਝਣ ਲੱਗ ਪਿਆ, ਆਪ ਸ਼ਬਦ ਗਾਉਣ ਲੱਗ ਪਿਆ। ਪਤਾ ਕੀ ਹੁੰਦਾ ਹੈ, ਆਪ ਵੀ ਪਵਿੱਤਰ ਹੋਇਆ, ਮਾਤਾ ਵੀ ਪਵਿੱਤਰ ਹੋ ਗਈ, ਪਿਤਾ ਵੀ ਪਵਿੱਤਰ ਹੋ ਗਿਆ, ਪਰਿਵਾਰ ਵੀ ਸਾਰਾ, ਕੁਟੁੰਬ ਵੀ ਸਾਰਾ ਪਵਿੱਤਰ ਹੋ ਗਿਆ। ਅਰ ਪਵਿੱਤਰ ਸੰਗਤ ਸਬਾਈਆ, ਜਿਤਨੇ ਨਿਕਟ ਵਰਤੀ ਨੇ ਉਹ ਵੀ ਸਾਰੇ ਪਵਿੱਤਰ ਹੋਣ ਲੱਗ ਪਏ, ਉਹ ਵੀ ਸਾਰੇ ਪਵਿੱਤਰ ਹੋਣ ਲੱਗ ਪਏ। ਇਸ ਦਾ ਮਤਲਬ ਇਹ ਨਹੀਂ ਕਿ ਨਾਇਆ ਨਾ ਕਰੀਏ, ਇਸ਼ਨਾਨ ਨਾ ਅਸੀਂ ਕਰਿਆ ਕਰੀਏ, ਜ਼ਰੂਰ ਕਰਨਾ ਚਾਹੀਦਾ ਜ਼ਰੂਰ। ਪਰ ਜੇ ਅਸੀਂ ਕਹੀਏ ਵੀ ਬਾਹਰੋਂ ਨਹਾ ਕੇ ਬਾਹਰਲੀ ਪੋਚਾ ਪਾਚੀ ਨਾਲ ਅਸੀਂ ਪਵਿੱਤਰ ਹੋ ਗਏ ਹਾਂ, ਸੋਹਣੇ ਹੋਣ ਲੱਗ ਪਏ ਹਾਂ, ਤੇ ਯਾਦ ਰੱਖਿਓ ਜੇ ਬਾਹਰਲੀ ਪੋਚਾ ਪਾਚੀ ਨਾਲ ਨਹੀਂ, ਜਦ ਤੱਕ ਅਸੀਂ ਅੰਦਰੋਂ ਪੋਚਾ ਪਾਚੀ ਨਹੀਂ ਕਰਦੇ। ਤੇ ਅੰਦਰਲੀ ਪੋਚਾ ਪਾਚੀ ਕਿਸੇ ਹੋਰ ਢੰਗ ਦੇ ਨਾਲ ਨਹੀਂ ਹੋ ਸਕਦੀ, ਅੰਦਰਲੀ ਪੋਚਾ ਪਾਚੀ ਤਾਂ ਸ਼ਬਦ ਨਾਲ ਹੀ ਹੋ ਸਕਦੀ, ਉਪਦੇਸ਼ ਨਾਲ ਹੋ ਸਕਦੀ ਹੈ, ਹੋਰ ਕਿਸੇ ਜੁਗਤ ਨਾਲ ਨਹੀਂ। ਤੇ ਜਿਹੜਾ ਕਰੇਗਾ ਨਾ, ਫਿਰ ਉਹਦੇ ਅੰਦਰੋਂ ਇੰਨੀ ਖੁਸ਼ਬੂ ਆਉਂਦੀ ਹੈ, ਬਾਹਰਲੀ ਪੋਚਾ ਪਾਚੀ ਜਿੰਨੀ ਮਰਜ਼ੀ ਕਰ ਲਓ, ਝੱਟ ਬਾਅਦ ਪਸੀਨਾ ਆਵੇਗਾ, ਬਦਬੂ ਮਾਰਨ ਲੱਗ ਪਵੇਗੀ, ਵਾਹਿਗੁਰੂ। ਲੇਕਿਨ ਗੁਰੂ ਬਾਬਾ ਕਹਿੰਦੇ ਸਾਧ ਭਲੇ ਹਨ ਨਹਾਤੇ ਆ, ਵਾਹਿਗੁਰੂ। ਜਿਹਨਾਂ ਬੰਦਿਆਂ ਦੇ ਅੰਦਰੋਂ ਖੁਸ਼ਬੂ ਆਉਂਦੀ ਹੈ ਨਾ, ਸ਼ੁੱਭ ਗੁਣਾਂ ਦੀ ਖੁਸ਼ਬੂ ਆਉਂਦੀ ਹੈ, ਕਿਸੇ ਵੇਲੇ ਨਹੀਂ ਵੀ ਨਹਾ ਸਕੇ, ਦੁੱਖ ਵਿੱਚ ਸੁੱਖ ਵਿੱਚ ਸਫ਼ਰ ਵਿੱਚ ਕਿਸੇ ਕਾਰਨ ਨਹੀਂ ਇਸ਼ਨਾਨ ਕਰ ਸਕੇ ਨਾ, ਉਹਨਾਂ ਦੇ ਕੋਲੋਂ ਤਾਂ ਵੀ ਖੁਸ਼ਬੂ ਆਉਂਦੀ ਰਹਿੰਦੀ ਹੈ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਾਹਿਤ ਸਿਉ, ਪਵਿੱਤ ਸੰਗਤ ਸਬਾਈਆ। ਅਤੇ ਅੱਗੇ ਕੀ ਬਚਨ ਕੀਤਾ ਜੀ?
ਕਹਿ ਦੇ ਪਵਿੱਤ ਸੁਣ ਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ।
ਕਹਿਣ ਵਾਲੇ ਪਵਿੱਤਰ ਹੋ ਗਏ, ਸੁਣਨ ਵਾਲੇ ਪਵਿੱਤਰ ਹੋ ਗਏ, ਪਰ ਸ੍ਰੇਸ਼ਟ ਪਵਿੱਤਰ ਉਹ ਹੁੰਦੇ ਨੇ ਜਿਨੀ ਮਨ ਵਸਾਇਆ।
ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
ਸਤਿਗੁਰੂ ਮਹਾਰਾਜ ਨੇ ਆਖਿਆ ਜਿਨ੍ਹਾਂ ਨੇ ਗੁਰਮਤ ਅਨੁਸਾਰ ਚੱਲਦਿਆਂ ਹੋਇਆਂ ਕਰਤਾਰ ਨਾਲ ਸਾਂਝ ਪਾਈ, ਉਹ ਲੋਕ ਪਵਿੱਤਰ ਹੋਏ।
ਕਰਮੀ ਸਹਿਜ ਨ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ।
ਧਾਰਮਿਕ ਕਰਮ ਕਰਨ ਦੇ ਨਾਲ ਜੀਵਨ ਦੇ ਵਿੱਚ ਟਿਕਾ ਨਹੀਂ ਬਣਦਾ ਜੇ, ਇੱਥੇ ਕਰਮੀ ਤੋਂ ਭਾਵ ਕਿਸਮਤ ਨਹੀਂ ਹੈ, ਇੱਥੇ ਕਰਮ ਤੋਂ ਭਾਵ ਹੈ ਪ੍ਰੈਕਟਿਸ। ਕਿਹੜੀ ਪ੍ਰੈਕਟਿਸ? ਜਿਹੜੀ ਅਸੀਂ ਸਮਝਦੇ ਹਾਂ ਕਿ ਰਿਲੀਜੀਅਸ ਪ੍ਰੈਕਟਿਸ ਹੈ, ਰਿਲੀਜੀਅਸ ਪ੍ਰੈਕਟਿਸ। ਮੈਂ ਹੁਣ ਇੱਥੇ ਵਿਸਥਾਰ ਦੇ ਨਾਲ ਨਹੀਂ ਕਹਿ ਸਕਾਂਗਾ, ਸਮਾਂ ਹੋ ਗਿਆ ਹੈ, ਨੇੜੇ ਪਹੁੰਚ ਗਏ ਆਪਾਂ, ਤੇ ਸਮਾਪਤੀ ਕਰਨੀ ਹੈ, ਅਜੇ ਤਿੰਨ ਪੌੜੀਆਂ ਤਕਰੀਬਨ ਅਰਥ ਆਪਾਂ ਕਰਨੇ ਨੇ। ਇੱਕ ਮਹਾਂਪੁਰਸ਼ ਸਿੱਖ ਕੌਮ ਦੇ ਮਹਾਨ ਜਰਨੈਲ, ਜਿਹਨੂੰ ਬਾਬਾ ਬੰਦਾ ਸਿੰਘ ਬਹਾਦਰ ਕਰਕੇ ਯਾਦ ਕੀਤਾ ਜਾ ਰਿਹਾ ਹੈ, 24 ਤਾਰੀਖ ਨੂੰ ਉਹਨਾਂ ਦਾ 300 ਸਾਲਾ ਸ਼ਹੀਦੀ ਦਿਨ ਸੀ। ਖਾਲਸੇ ਦਾ ਪਹਿਲਾ ਜਰਨੈਲ, ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਥਾਪੜਾ ਲੈ ਕੇ ਆਉਣ ਵਾਲਾ, ਜਿਨ੍ਹਾਂ ਨੇ ਗੁਰੂ ਦੇ ਨਾਮ ਦੇ ਝੰਡੇ ਝੁਲਾਏ, ਕਿਲੇ ਬਣਾਏ, ਸਿੱਕੇ ਢਾਲੇ, ਮੋਹਰਾਂ ਬਣਾਈਆਂ, ਹਾਂਜੀ, ਅਤੇ ਜਮਨਾ ਤੋਂ ਲੈ ਕੇ ਅਤੇ ਰਾਵੀ ਤੱਕ ਸਾਰੇ ਇਲਾਕੇ 'ਤੇ ਖਾਲਸਾ ਰਾਜ ਫਸਟ ਟਾਈਮ ਕਾਇਮ ਕੀਤਾ। ਗੁਰੂ ਖਾਲਸੇ ਦਾ ਪਹਿਲਾ ਜਰਨੈਲ। ਲੇਕਿਨ ਇਹ ਥਾਪੜਾ ਲੈਣ ਤੋਂ ਪਹਿਲਾਂ ਕੀ ਸੀ? ਇੱਕ ਵੈਰਾਗੀ, ਮਾਧੋ ਦਾਸ ਵੈਰਾਗੀ, ਇੱਕ ਯੋਗੀ, ਇੱਕ ਤਾਂਤਰਿਕ। ਇਹ ਤਿੰਨ ਗੱਲਾਂ ਵੱਖਰੀਆਂ ਵੱਖਰੀਆਂ ਨੇ, ਲੇਕਿਨ ਤਿੰਨੇ ਗੱਲਾਂ ਇਸ ਪੁਰਸ਼ ਦੇ ਜੀਵਨ ਵਿੱਚ ਸਨ। ਪੁੱਜ ਕੇ 17 ਵਰ੍ਹਿਆਂ ਦਾ ਇਹਦੇ ਪਾਸ ਵੈਰਾਗ, ਉਸਦੀ ਸਾਧਨਾ, ਯੋਗ ਦੀ ਸਾਧਨਾ, ਤਾਂਤਰਿਕਿਜ਼ਮ ਦੀ ਸਾਧਨਾ, ਸਭ ਕੁਝ ਸੀ, ਲੇਕਿਨ ਜੀਵਨ ਵਿੱਚ ਟਿਕਾ ਨਹੀਂ ਸੀ। ਭਾਈ ਨਥਮਲ ਲਿਖਦੇ ਨੇ, ਜਿਹੜੇ ਉਸ ਵੇਲੇ ਮੌਜੂਦ ਨੇ, ਜਦੋਂ ਫਸਟ ਟਾਈਮ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਚੁੱਕਿਆ ਮਦ ਉਦਾਸ ਵੈਰਾਗੀ, ਭਾਈ ਨਥਮਲ ਲਿਖਦੇ ਨੇ, ਕਹਿਣ ਲੱਗੇ ਮੈਂ ਕੀ ਵੇਖ ਰਿਹਾ ਇਸ ਦੇ ਅੰਦਰ, ਦਿਲਸ਼ ਬੇਮੁਹੱਬਤ ਸਰਸ਼ ਪੁਰਗਰੂਰ, ਇਹਦੇ ਦਿਲ ਵਿੱਚ ਕੋਈ ਪਿਆਰ ਨਹੀਂ ਹੈ, ਕੋਈ ਮੁਹੱਬਤ ਨਹੀਂ ਹੈ, ਸਰਸ਼ ਪੁਰਗਰੂਰ ਹੰਕਾਰ ਨਾਲ ਭਰਿਆ ਹੋਇਆ ਹੈ ਕਿ ਅਜ ਆਬਿਦੋ ਹੱਕ ਪਰਸਤਾਂ ਰਾ ਨਫੂਰ। ਕਹਿਣ ਲੱਗੇ ਜਿਸ ਦਿਲ ਦੇ ਅੰਦਰ ਪਿਆਰ ਨਹੀਂ ਹੈ ਕਿਸੇ ਦੇ ਵਾਸਤੇ, ਜਿਸ ਦੇ ਅੰਦਰ ਅੰਦਰ ਹੰਕਾਰ ਭਰਿਆ ਹੋਇਆ ਹੈ, ਉੱਥੇ ਪਤਾ ਕੀ ਹੁੰਦਾ ਹੈ, ਉਹ ਪ੍ਰਭੂ ਦੇ ਪਿਆਰਿਆਂ ਨਾਲ ਕਦੀ ਪਿਆਰ ਨਹੀਂ ਕਰ ਸਕਦਾ ਹੁੰਦਾ। ਇਹ ਤਾਂਤਰਿਕ ਮਤ ਵਾਲੇ, ਮੈਨੂੰ ਖਿਮਾ ਕਰਨਾ, ਸਿੱਖੀ ਦੇ ਵਿੱਚ ਵੀ ਤਾਂਤਰਿਕ ਮਿਲ ਜਾਂਦੇ ਨੇ, ਰੋਜ਼ ਦੇ 80-80 ਪਾਠ ਕਰੀ ਜਾਓ ਤੁਸੀਂ, ਲੜੀਆਂ ਚਲਾਈ ਜਾਓ ਤੁਸੀਂ, ਕਰੀ ਜਾਓ ਤੁਸੀਂ, ਇਹ ਕੀ ਹੈ? ਇਹ ਸਾਡੀ ਸੁਰਤੀ ਬਿਰਤੀ ਨੂੰ ਗੁਰਮਤ ਦਾ ਧਾਰਨੀ ਨਹੀਂ ਹੋਣ ਦਿੰਦਾ। ਇਹ ਕੀ ਆਵੇਗਾ ਅੰਦਰ, ਦਿਲਸ਼ ਬੇਮੁਹੱਬਤ ਸਰਸ਼ ਪੁਰਗਰੂਰ, ਇਹੀ ਕੁਝ ਹੁੰਦਾ ਹੈ। ਨਾ ਅੰਦਰ ਪਿਆਰ ਪੈਦਾ ਹੋਣ ਦਿੰਦਾ, ਭਰਾਵਾਂ ਨਾਲ ਵੀ ਪਿਆਰ ਨਹੀਂ ਪੈਦਾ ਹੋਣ ਦਿੰਦਾ, ਇੰਨਾ ਅੰਦਰ ਹੰਕਾਰ ਆਉਂਦਾ ਹੈ। ਸਾਹਮਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਹੋਣ ਤੇ ਅਸੀਂ ਉਹਨਾਂ ਤੇ ਵੀ ਵਾਰ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਵਾਹਿਗੁਰੂ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜ ਹੈ ਸਹਸਾ ਨਾ ਜਾਏ, ਤੇ ਅੰਦਰਲਾ ਤੌਖਲਾ ਫਿਰ ਨਹੀਂ ਜਾਂਦਾ।
ਨਹ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ।
ਸੰਜਮ ਭਾਵੇਂ ਯੋਗ ਦਾ ਸੰਜਮ, ਭਾਵੇਂ ਤਾਂਤਰਿਕਿਜ਼ਮ ਦਾ ਸੰਜਮ, ਤੇ ਭਾਵੇਂ ਵਿਰਾਗ ਦਾ ਸੰਜਮ, ਤੇ ਭਾਵੇਂ ਕੋਈ ਹੋਰ ਸੰਜਮ, ਸੰਜਮ ਨਾਮ ਹੈ ਸਾਧਨ ਦਾ, ਸੰਜਮ ਨਾਮ ਹੈ ਜੀਵਨ ਚਾਲ ਦਾ। ਜਿੰਨੇ ਮਰਜ਼ੀ ਕਿਸੇ ਨੇ ਕਰਮ ਕਮਾਏ ਹੋਣ,
ਸਹਿਸਾ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ।
ਇੱਕ ਸਵਾਲ ਪੈਦਾ ਹੋਵੇਗਾ ਕਿ ਇਹ ਕਿਵੇਂ ਧੋਤਾ ਜਾ ਸਕਦਾ ਹੈ, ਇਹ ਅੰਦਰ ਜਦ ਤੱਕ ਸਹਿਸਾ ਹੈ ਅੰਦਰ ਟਿਕਾ ਨਹੀਂ ਆਉਂਦਾ, ਟਿਕਾ ਨਹੀਂ ਆਉਂਦਾ। ਇਹ ਸਾਰਾ ਕੁਝ ਹੋਣ ਦੇ ਬਾਵਜੂਦ ਮੰਜੇ ਪਲਟਾਉਂਦਾ ਹੈ, ਦੂਜਿਆਂ ਦੀ ਬੇਇੱਜ਼ਤੀ ਕਰਦਾ ਹੈ, ਹੱਸਦਾ ਹੈ, ਪਰ ਜੇ ਕੋਈ ਮਹਾਂਬਲੀ ਗੁਰੂ ਗੋਬਿੰਦ ਸਿੰਘ ਆ ਕੇ ਬੈਠ ਜਾਂਦਾ ਫਿਰ ਕਲਪ ਜਾਂਦਾ, ਟਿਕਾ ਕਿੱਥੇ ਹੈ? ਇਹ ਕੀ ਕੀਤਾ ਜਾਵੇ? ਫਿਰ ਸਤਿਗੁਰਾਂ ਨੇ ਆਖਿਆ ਇਉਂ ਕੀਤਾ ਜਾਵੇ, ਮਨ ਧੋਵੋ,
ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ।
ਮਨ ਧੋਵੋ, ਇਹ ਖਿਆਲ ਕੱਲ ਵੀ ਸੀ, ਅੱਜ ਵੀ ਸਾਡੇ ਧਿਆਨ ਕਰਨ ਵਾਲਾ ਹੈ। ਜਿਹੜੇ ਯੋਗਾ ਅਭਿਆਸ ਕਰਦੇ ਨੇ ਲੋਕ, ਉੱਧਰ ਵਿਸ਼ਵਾਸ ਰੱਖਦੇ ਨੇ ਜੀ ਸਦਕੇ ਕਰੀ ਜਾਣ, ਵੈਰਾਗੀ ਆਪਣਾ ਵੈਰਾਗ ਕਮਾਈ ਜਾਣ, ਤਾਂਤਰਿਕ ਆਪਣਾ ਜਾਦੂ ਮੰਤਰ ਕਰੀ ਜਾਣ। ਮੈਂ ਗੱਲ ਗੁਰੂ ਕੇ ਸਿੱਖਾਂ ਦੇ ਪ੍ਰਤੀ ਕਰ ਰਿਹਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖ ਦੀ ਡਾਇਰੈਕਟ ਅਪਰੋਚ ਦਿੱਤੀ ਹੈ, ਤੁਸੀਂ ਆਪਣੇ ਮਨ ਦੀ ਗੱਲ ਕਰੋ, ਸਾਰਾ ਕੁਝ ਤੁਹਾਨੂੰ ਪ੍ਰਾਪਤ ਹੋ ਜਾਏਗਾ। ਸਵੇਰੇ ਗੁਰਮੁਖ ਸੱਜਣ ਸਰਵਣ ਕਰਵਾ ਰਹੇ ਸਨ, ਕੁੰਡਲਨੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮਚਾ। ਤੁਹਾਨੂੰ ਕੁੰਡਲਨੀ ਸੁਲਝਾਉਣ ਵਾਸਤੇ ਕਿਸੇ ਯੋਗੀ ਦੇ ਪਿੱਛੇ ਜਾਣ ਦੀ ਲੋੜ ਨਹੀਂ ਹੈ। ਜਿਸ ਵੇਲੇ ਅਸੀਂ ਸੰਗਤ ਵਿੱਚ ਬੈਠਦੇ ਹਾਂ, ਸ਼ਬਦ ਦੀ ਵਿਚਾਰ ਕਰਦੇ ਹਾਂ, ਜਿੱਥੇ ਉਹ ਕੁੰਡਲਨੀਆਂ ਸੁਲਝਾ ਕੇ ਪਹੁੰਚਦੇ ਨੇ, ਗੁਰੂ ਕੇ ਸਿੱਖ ਉਸ ਤੋਂ ਵੀ ਅੱਗੇ ਪਹੁੰਚੇ ਹੋਏ ਹੁੰਦੇ ਨੇ, ਸੁਲਝ ਜਾਂਦਾ ਸਾਰਾ ਕੁਛ। ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ।
ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਇਵ ਜਾਏ।
ਇਹ ਸਹਿਸਾ ਇਸ ਢੰਗ ਦੇ ਨਾਲ ਦੂਰ ਹੋ ਸਕਦਾ ਹੈ, ਗੁਰੂ ਪਾਤਸ਼ਾਹ ਕਿਰਪਾ ਕਰਨ ਤੋਂ ਭਾਵ ਹੈ, ਗੁਰੂ ਸ਼ਬਦ ਨਾਲ ਅਸੀਂ ਸਾਰੇ ਜੁੜ ਜਾਈਏ, ਸਾਡੇ ਅੰਦਰ ਸਹਿਜ, ਸਾਡੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ।
ਇਹ ਮੈਲੇ ਬਾਹਰੋਂ ਨਿਰਮਲ।
ਹੁਣ ਸੌਖੀ ਜੀ ਗੱਲ ਆਖੀ ਸਤਿਗੁਰਾਂ ਨੇ, ਐਵੇਂ ਬਾਹਰ ਦੀ ਕੂਚਾ ਕਾਚੀ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਹੈਗਾ, ਜੇ ਅੰਦਰੋਂ ਗੰਦਗੀ ਹੈ, ਅੰਦਰ ਪਲੀਤਗੀ ਹੈ ਤਾਂ ਬਾਹਰਲੀ ਨਿਰਮਲਤਾ, ਅੰਦਰ ਨਿਰਮਲਤਾ ਨਾ ਹੋਵੇ, ਅੰਦਰ ਮੈਲ ਹੋਵੇ
ਜੀ। ਬਾਹਰੋਂ ਨਿਰਮਲ ਜੀਓ ਤਾਂ ਮੈਲੇ,
ਬਾਹਰੋਂ ਸਾਫ਼ ਸੁਥਰੇ ਹੋ ਗਏ, ਅੰਦਰੋਂ ਮੈਲੇ ਹੋਏ, ਚੇਤਾ ਰੱਖੇ ਹੋ ਜੇ,
ਤਿੰਨੀ ਜਨਮ ਜੂਵੇ ਹਾਰਿਆ,
ਉਹਨਾਂ ਬੰਦਿਆਂ ਦਾ ਜੀਵਨ ਜੇ ਇਵੇਂ ਹੀ ਚੱਲਦਾ ਰਹੇ ਨਾ, ਤੇ ਇਵੇਂ ਹੈ ਜਿਵੇਂ ਜੁਆਰੀਏ ਸਮਝਦੇ ਨੇ ਮੈਂ ਅਗਲਾ ਦਾਅ ਲਾ ਕੇ ਜਿੱਤ ਜਾਵਾਂਗਾ, ਮੈਂ ਅਗਲਾ ਦਾਅ ਲਾ ਕੇ ਜਿੱਤ ਜਾਵਾਂਗਾ, ਲੇਕਿਨ ਹੁੰਦਾ ਕੀ ਹੈ, ਚੱਲੇ ਜੁਆਰੀ ਦੋਏ ਹੱਥ ਚਾਰ, ਜਨਮ ਜੂਏ ਹਾਰਿਆ ਜੀ।
ਇਹ ਤਿਸ ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ,
ਇਹ ਮਾਇਆ ਦੀ ਤ੍ਰਿਸ਼ਨਾ ਦੀ ਬਿਰਤੀ ਅੰਦਰੋਂ ਜਾਂਦੀ ਨਹੀਂ ਹੈ, ਇਹ ਰੋਗ ਵੱਡਾ ਰੋਗ ਹੈ, ਅਤੇ ਫਿਰ ਆਪਣੀ ਮੌਤ ਨੂੰ ਵੀ ਭੁੱਲਾ ਹੁੰਦਾ ਹੈ ਬੰਦਾ।
ਵੇਦਾਂ ਮਹ ਨਾਮ ਉੱਤਮ ਸੋ ਸੁਣਹਿ ਨਾਹੀ, ਫਿਰ ਇਹ ਜੋ ਬੇਤਾਲਿਆ,
ਜਿਵੇਂ ਕੱਲ ਬਚਨ ਸੀ ਨਾ, ਕਬਹੂ ਵੇਦ ਬਾਦ ਕਾਹੂ ਬਿਹਾਵੈ ਵੇਦ ਯਾਰ ਬਾਦ, ਕੱਲ ਦਾ ਬਚਨ ਸੀ, ਕਿਸੇ ਦੀ ਇਵੇਂ ਬੀਤੀ ਜਾਂਦੀ ਹੈ, ਧਰਮ ਗ੍ਰੰਥ ਪੜ੍ਹੋ ਤੇ ਬਹਿਸ ਮੁਬਾਸੇ ਕਰੋ। ਸਤਿਗੁਰਾਂ ਨੇ ਅੱਜ ਵੀ ਆਖਿਆ, ਕਹਿਣ ਲੱਗੇ ਜਿਹੜੀ ਗੱਲ ਉੱਥੇ ਲੈ ਕੇ ਚੱਲਣ ਦੀ ਲੋੜ ਸੀ ਨਾ, ਉਹਨੂੰ ਲੈ ਕੇ ਚੱਲਿਆ ਨਾ, ਬਹਿਸ ਮੁਬਾਸਿਆਂ ਦੇ ਚੱਕਰ ਵਿੱਚ ਪੈ ਗਿਆ, ਫਿਰ ਜਿਉਂ ਬੇਤਾਲਿਆ ਤੇ ਕਮਲਿਆਂ ਦੇ ਵਾਂਗੂ ਬਸ ਤੁਰਿਆ ਫਿਰਦਾ ਰਿਹਾ ਜੀ।
ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ।
ਮੇਰੇ ਵਰਗੇ ਅਨੇਕਾਂ ਪਾਠੀ ਮਿਲ ਜਾਣਗੇ, ਅਖੰਡ ਪਾਠੀ ਮਿਲ ਜਾਣਗੇ, ਜਿਨ੍ਹਾਂ ਨੂੰ ਸਾਰੀ ਬਾਣੀ ਯਾਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ। ਮੈਨੂੰ ਯਾਦ ਨਹੀਂ ਹੈ, ਪਰ ਮੈਂ ਗੱਲ ਆਪਣੀ ਕਰ ਰਿਹਾ, ਪਰ ਅੰਦਰੋਂ ਕੂੜੇ ਲਾਗੇ, ਬਾਣੀ ਯਾਦ ਕਰ ਲਈ, ਬਾਣੀ ਨਾਲ ਜੁੜਿਆ ਨਹੀਂ, ਬਾਣੀ ਨੂੰ ਅੰਦਰ ਵਾੜਿਆ ਨਹੀਂ, ਅੰਦਰ ਕੂੜ ਹੀ ਬੈਠਾ ਹੋਇਆ। ਤੇ ਸਤਿਗੁਰਾਂ ਨੇ ਆਖਿਆ, ਚੇਤਾ ਰੱਖਿਓ ਜੇ ਮੇਰੇ ਬੱਚਿਓ, ਤਿੰਨੀ ਜਨਮ ਜੂਏ ਹਾਰਿਆ। ਹਾਂਜੀ
ਜੀ, ਉਹ ਨਿਰਮਲ ਬਾਹਰ ਉਹ ਨਿਰਮਲ,
ਇਹ ਹੋਣਾ ਚਾਹੀਦਾ ਹੈ, ਅੰਦਰਲਾ ਵੀ ਨਿਰਮਲ ਹੋਵੇ ਤੇ ਬਾਹਰਲਾ ਵੀ ਨਿਰਮਲ ਹੋਵੇ ਜੀ।
ਬਾਹਰੋਂ ਤਾਂ ਨਿਰਮਲ ਜੀ ਉਹ ਨਿਰਮਲ,
ਅਸਲ ਵਿੱਚ ਬਾਹਰਲੀ ਨਿਰਮਲਤਾ ਜਿਹੜੀ ਹੈ ਗੁਰੂ ਘਰ ਦੇ ਵਿੱਚ ਟਿਕੀ ਹੈ, ਅੰਦਰਲੀ ਨਿਰਮਲਤਾ ਤੇ
ਸਤਿਗੁਰ ਤੇ ਕਰਨੀ ਕਮਾਣੀ,
ਜਿਵੇਂ ਸਤਿਗੁਰੂ ਮਹਾਰਾਜ ਉਪਦੇਸ਼ ਕਰਦੇ ਨੇ ਸਿੱਖ ਉਵੇਂ ਚੱਲਿਆ ਕਰਦਾ ਹੈ, ਨਿਰਮਲ ਉਹ ਹੁੰਦਾ ਹੈ ਜੀ।
ਕੂੜ ਕੀ ਸੋਏ ਪਹੁੰਚੈ ਨਾਹੀ,
ਉਸ ਦੇ ਤੱਕ ਜਿਹੜਾ ਕੂੜ ਹੈ, ਜਹਾਨ ਦਾ ਕੂੜ ਜਿਹੜਾ ਅੰਦਰ ਮੈਲ ਪੈਦਾ ਕਰਦਾ ਹੈ, ਉਹਦੀ ਸੋ ਤੱਕ ਵੀ ਨਹੀਂ ਉਹਨੂੰ ਲੱਗਦੀ, ਸੁਧ ਤੱਕ ਵੀ ਨਹੀਂ ਆਉਂਦੀ, ਖਬਰ ਤੱਕ ਵੀ ਨਹੀਂ ਜਾਂਦੀ, ਭਾਵ ਮਾੜੀ ਮੋਟੀ ਉਸਦੀ ਵੀ ਅਟੈਚਮੈਂਟ ਨਹੀਂ ਰਹਿੰਦੀ।
ਮਨਸਾ ਸੱਚ ਸਮਾਣੀ,
ਅੰਦਰੋਂ ਰਜ ਗਿਆ ਹੁੰਦਾ ਹੈ, ਤ੍ਰਿਸ਼ਨਾ ਖਤਮ ਹੋ ਚੁੱਕੀ ਹੁੰਦੀ ਹੈ।
ਜਨਮ ਰਤਨ ਜਿਨੀ ਖਟਿਆ,
ਐਸੇ ਪ੍ਰੇਮੀ ਵਾਹਿਗੁਰੂ ਜੀ ਨੇ ਜਿਹੜਾ ਕੀਮਤੀ ਜਨਮ ਬਖਸ਼ਿਆ ਹੈ ਨਾ, ਉਹ ਖੱਟ ਲੈਂਦੇ ਨੇ, ਸਫਲ ਕਰ ਲੈਂਦੇ ਨੇ।
ਭਲੇ ਸੇਵਣ ਜਾ ਰਹੇ,
ਉਹਨਾਂ ਦਾ ਆਉਣਾ, ਜੀਵਨ ਵਿਹਾਰ ਕਰਨਾ, ਵਪਾਰ ਕਰਨਾ ਸਫਲ ਹੋ ਜਾਂਦਾ ਹੈ।
ਕਹਿ ਨਾਨਕ ਜਿਨ ਮਨ ਨਿਰਮਲ,
ਜਿਨ੍ਹਾਂ ਦਾ ਮਨ ਨਿਰਮਲ ਹੁੰਦਾ ਹੈ,
ਸਦਾ ਰਹੇ ਗੁਰ ਨਾਲੇ,
ਉਹ ਸਦਾ ਹੀ ਗੁਰੂ ਦੇ ਨਾਲ ਰਹਿੰਦੇ, ਸਦਾ ਹੀ ਗੁਰੂ ਦੇ ਨਾਲ ਰਹਿੰਦੇ। ਇਹ ਨਹੀਂ ਵੀ ਇੱਥੇ ਆਇਆ ਗੁਰੂ ਸ਼ਬਦ ਦੇ ਨਾਲ ਰਹਿੰਦੇ ਨੇ, ਗਿਆਨ ਵੀ ਗੁਰੂ ਦੇ ਨਾਲ ਰਹਿੰਦੇ ਨੇ, ਗੁਰਦੁਆਰੇ ਬੈਠੇ ਗੁਰੂ ਨਾਲ ਨਹੀਂ ਰਹਿੰਦੇ, ਕੰਮਾਂ ਕਾਰਾਂ ਵਿੱਚ ਵੀ ਗੁਰੂ ਦੇ ਨਾਲ ਰਹਿੰਦੇ ਨੇ। ਭਾਵ ਕੀ ਹੈ, ਸਦਾ ਹੀ ਸ਼ਬਦ ਦੀ ਓਟ ਦੇ ਵਿੱਚ, ਸ਼ਬਦ ਦੇ ਭੈ ਦੇ ਵਿੱਚ, ਸ਼ਬਦ ਦੀ ਸ਼ਰਨ ਵਿੱਚ ਰਹਿੰਦੇ ਨੇ, ਔਰ ਪਲਾ ਪਲਾ ਹੋ ਜਾਂਦਾ, ਜੀਵਨ ਸਫਲ ਹੋ ਜਾਂਦਾ ਹੈ। ਐਸਾ ਸਾਰਿਆਂ ਦਾ ਹੋ ਜਾਏ ਸਾਡਾ, ਮੈਂ ਅਰਦਾਸ ਕਰਦਾ ਤੇ ਭਾਵਨਾ ਰੱਖਦਾ, ਤੇ ਇਹ ਲਫ਼ਜ਼ ਕਹਿ ਕੇ ਮੈਂ ਤੁਹਾਡੇ ਪਾਸੋਂ ਖਿਮਾ ਮੰਗਦਾ। ਮਾਣਯੋਗ ਪ੍ਰਧਾਨ ਸਾਹਿਬ, ਸ਼੍ਰੋਮਣੀ ਕਮੇਟੀ, ਮਾਣਯੋਗ ਸਿੰਘ ਸਾਹਿਬ, ਹੈੱਡ ਗ੍ਰੰਥੀ ਸਾਹਿਬ, ਜਿਨ੍ਹਾਂ ਨੇ ਮਾਣ ਬਖਸ਼ਿਆ, ਆਪ ਸਾਰੀਆਂ ਸੰਗਤਾਂ ਦੇ, ਗੁਰੂ ਰੂਪ ਸੰਗਤਾਂ ਦੇ ਦਰਸ਼ਨ ਕਰਨ ਦਾ ਮੇਰੇ ਧੰਨਵਾਦ ਦੇ ਪਾਤਰ ਨੇ। ਫਿਰ ਜਦੋਂ ਗੁਰੂ ਪਾਤਸ਼ਾਹ ਮਹਾਰਾਜ ਲੈ ਆਏ, ਤੁਹਾਡੇ ਦਰਸ਼ਨ ਕਰਨ ਦਾ ਮੈਂ ਯਤਨ ਕਰਾਂਗਾ। ਮੇਰੇ ਇਹ ਗੁਰਮੁਖ ਵੀਰ ਜਿਹੜੇ ਹਮੇਸ਼ਾ ਹੀ ਪਿਆਰ ਸਹਿਯੋਗ ਦੇ ਨਾਲ, ਸੋਹਣੇ ਢੰਗ ਦੇ ਨਾਲ ਪਾਠ ਸਰਵਣ ਕਰਵਾਉਂਦੇ ਨੇ, ਮੇਰੇ ਵਿਸ਼ੇਸ਼ ਧੰਨਵਾਦ ਦੇ ਪਾਤਰ ਨੇ। ਮੈਂ ਬੇਨਤੀ ਕਰਦਾ ਇੱਕ ਵਾਰ ਫਿਰ ਇਹ ਪੰਕਤੀਆਂ ਦੁਹਰਾ ਦਿੱਤੀਆਂ ਜਾਣ, ਕਿ ਆਪਾਂ ਫਤਿਹ ਬੁਲਾਈਏ ਸਾਰੇ।
ਜਨਮ ਰਤਨ ਜਿਨੀ ਖਟਿਆ ਪਲੇ ਸੇਵਣ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ
ਸਦਾ ਰਹੇ ਗੁਰ ਨਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।